ਤੂੰ ਬੰਦੇ ਨੂੰ ਜੀਵਦਾ ਹੋਇਆ ਵੇਖਦਾ ਰਿਹਾ, ਇਹਨੂੰ ਰੋਜ਼ ਮਰਦਾ ਹੋਇਆ ਨਹੀਂ ਦੇਖਦਾ ਪਿਆ। ਤੂੰ ਆਪਣੇ ਆਪ ਨੂੰ ਜੀਵਦਾ ਹੋਇਆ ਵੇਖ ਰਿਹਾ, ਰੋਜ਼ ਮਿੱਟਦਾ ਹੋਇਆ ਨਹੀਂ ਵੇਖਦਾ। ਤੇ ਜਿਹੜਾ ਰੋਜ਼ ਮਿੱਟਦਾ ਹੋਇਆ ਵੇਖ ਲੈਂਦਾ, ਨਿਰਲੋਭ ਹੋ ਜਾਂਦਾ, ਸੰਤੋਖੀ ਹੋ ਜਾਂਦਾ, ਦਿਆਲੂ ਹੋ ਜਾਂਦਾ, ਗੁਣਵਾਨ ਹੋ ਜਾਂਦਾ, ਮਹਾਨ ਹੋ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਸੋਹਲੇ ਦੇ ਪਹਿਲੇ ਸ਼ਬਦ ਦੇ ਕੁਛ ਇਸ ਤਰ੍ਹਾਂ ਦਾ ਹੀ ਉਪਦੇਸ਼ ਸਾਡੇ ਸਾਹਮਣੇ ਰੱਖ ਰਹੇ ਨੇ। ਮਹਾਰਾਜ ਫਰਮਾਨ ਕਰ ਰਹੇ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ। ਵਿਆਹ ਦਾ ਪਹਿਲੇ ਦਿਨ ਮਿੱਥਿਆ ਜਾਂਦਾ, ਤਾਰੀਖ ਮਿੱਥੀ ਜਾਂਦੀ ਹੈ, ਫਿਰ ਉਸ ਦਿਨ ਜੋ ਸ਼ਗਨ ਕੀਤੇ ਜਾਂਦੇ ਨੇ ਖਾਸ ਕਰਕੇ, ਤਾਰੀਖ ਮਿੱਥਣ ਤੋਂ ਬਾਅਦ ਅਤੇ ਜਦ ਕੋਈ ਪਹੁੰਚਾ ਪੁਰਾਣੀ ਰਸਮ ਨਾਈ ਜਾਂ ਕੋਈ ਹੋਰ ਪਹੁੰਚਾ ਉਹਨੂੰ ਭੇਜਦੇ ਸਨ ਲੜਕੀ ਵਾਲੇ ਦੇ ਘਰ, ਵੀ ਬਰਾਤੀ ਕਿਤਨੇ ਆਉਣਗੇ, ਬਰਾਤ ਕਿੰਨੇ ਕੁ ਵਜੇ ਪਹੁੰਚੇਗੀ, ਉਹ ਸਾਰਿਆ ਹਾਲ ਇਸ ਰੰਗ ਦਾ ਦੱਸਦਾ ਸੀ ਤਾਂ ਕਿ ਦੇਦੇ ਘਰ ਵਾਲੇ ਪੂਰੀ ਤਿਆਰੀ ਕਰਨ। ਤੋ ਲੜਕੀ ਨੂੰ, ਲੜਕੀ ਦੀਆਂ ਸਹੇਲੀਆਂ, ਚਾਚੀਆਂ, ਤਾਈਆਂ, ਹੋਰ ਸੰਬੰਧਣਾ ਇਸ਼ਨਾਨ ਕਰਾ ਕੇ ਤੇਲ ਆਦਿਕ ਦੀ ਰਸਮ ਅਦਾ ਕਰਦੀਆਂ ਸਨ, ਉਸਦੇ ਮਸਤਕ 'ਤੇ ਤੇਲ ਲਾਉਣਾ, ਇਹ ਇੱਕ ਸ਼ਗਨ ਸੀ, ਇਹ ਇੱਕ ਰਸਮ ਸੀ। ਸਤਿਗੁਰੂ ਉਸ ਰਸਮ ਦਾ ਇੱਥੇ ਹਵਾਲਾ ਦਿੰਦੇ ਨੇ ਕਿ ਮੌਤ ਦਾ ਦਿਨ ਤਾਂ ਮਿੱਥਿਆ ਗਿਆ, ਵਿਆਹ ਦਾ ਦਿਨ ਤਾਂ ਮਿੱਥਿਆ ਗਿਆ, ਮੌਤ ਵਿਆਹ। ਮੈਂ ਕੱਲ੍ਹ ਆਰੰਭ ਕੀਤੀ ਸੀ ਭੂਮਿਕਾ ਕਿ ਜਿਸ ਦਿਨ ਮੌਤ ਵਿਆਹ ਬਣੀ, ਜਿਸ ਦਿਨ ਮੌਤ ਖੁਸ਼ੀ ਬਣੀ, ਸਮਝ ਲੈਣਾ ਜ਼ਿੰਦਗੀ ਸਫਲ ਹੋ ਗਈ। ਮੌਤ ਗਮ ਹੈ, ਮੌਤ ਦੁੱਖ ਹੈ, ਮੌਤ ਮੌਤ ਹੈ, ਤਾਂ ਜ਼ਿੰਦਗੀ ਵੀ ਗਮ ਹੈ। ਜ਼ਿੰਦਗੀ ਕੁਛ ਨਹੀਂ, ਜ਼ਿੰਦਗੀ ਬੋਝ ਹੈ ਅਗਰ ਮੌਤ ਗਮ ਹੈ। ਮੌਤ ਖੁਸ਼ੀ ਹੈ ਤਾਂ ਜ਼ਿੰਦਗੀ 'ਤੇ ਆਨੰਦ ਹੋ ਗਈ, ਜ਼ਿੰਦਗੀ 'ਤੇ ਖੇਡ ਹੈ, ਜ਼ਿੰਦਗੀ 'ਤੇ ਮਸਤੀ ਹੋ ਗਈ। ਪਰ ਜੇ ਮੌਤ ਗਮ ਹੈ, ਮੌਤ ਦਾ ਭੈ ਹੈ, ਮੌਤ ਵਿਆਹ ਨਹੀਂ, ਤਾਂ ਕਿਵੇਂ ਕਰਨੀ? ਵਿਆਹ ਵੀ ਵਿਆਹ ਨਹੀਂ ਅਗਰ ਮੌਤ ਵਿਆਹ ਨਹੀਂ। ਮੌਤ ਖੁਸ਼ੀ ਨਹੀਂ, ਮੌਤ ਸ਼ਾਦੀ ਨਹੀਂ, ਤਾਂ ਸ਼ਾਦੀ ਵੀ ਸ਼ਾਦੀ ਨਹੀਂ ਹੈ, ਜ਼ਿੰਦਗੀ ਵੀ ਸ਼ਾਦੀ ਨਹੀਂ ਹੈ। ਮੁਖਤਸਰ ਮੈਂ ਅਰਜ਼ ਕਰਾਂ, ਤੂੰ ਦਿਨ 'ਤੇ ਮਿੱਥਿਆ ਹੋਇਆ, ਸਤਿਗੁਰੂ ਕਹਿੰਦੇ ਨੇ ਦਿਨ ਮਿੱਥਿਆ ਹੋਇਆ, ਨਿਸ਼ਚਿਤ ਹੈ। ਹੋਰ ਤਾਂ ਸਭ ਕੁਛ ਅਨਿਸ਼ਚਿਤ ਹੈ, ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਮੌਤ ਨਿਸ਼ਚਿਤ ਹੈ, ਲਾਜ਼ਮੀ ਹੈ। ਇਹ ਗੱਲ ਵੱਖਰੀ ਹੈ ਕਿ ਉਸ ਨਿਸ਼ਚਿਤ ਥਿੱਤ ਦਾ ਸਾਨੂੰ ਨਾ ਪਤਾ ਹੋਵੇ। ਸਤਿਗੁਰੂ ਨੂੰ ਪਤਾ, ਇਸ ਵਾਸਤੇ ਕਹਿੰਦੇ ਨੇ ਉਹ 'ਤੇ ਗਿਣਿਆ ਗਿਆ, ਸੰਬਤ 'ਤੇ ਗਿਣਿਆ ਗਿਆ, ਸਾਹਾ 'ਤੇ ਗਿਣਿਆ ਗਿਆ, ਦਿਨ 'ਤੇ ਨਿਸ਼ਚਿਤ ਹੋ ਗਿਆ, ਦਿਨ 'ਤੇ ਜੋ ਹੈ ਮਿੱਥ ਲਿਆ ਗਿਆ। ਇਸ ਵਾਸਤੇ ਸਤਿਗੁਰਦੇਵ ਜੀ ਮਹਾਰਾਜ ਬੋਲਦੇ ਨੇ ਉਸ ਜੀਵ ਕਾਮਣ ਦੀ ਤਰਫੋਂ ਜਿਸਦਾ ਦਿਨ ਮਿੱਥਿਆ ਜਾ ਚੁੱਕਿਆ, ਨਿਸ਼ਚਿਤ ਹੋ ਚੁੱਕਿਆ, ਉਹਦੀ ਫਰਿਆਦ ਦਾ ਜ਼ਿਕਰ ਕਰਦੇ ਨੇ। ਹੇ ਸਹੇਲੀਓ, ਹੁਣ ਤੁਸੀਂ ਮਿਲ ਕੇ ਮੈਨੂੰ ਤੇਲ ਲਾਓ, ਮੈਨੂੰ ਤੋਰਨ ਦੀ ਤਿਆਰੀ ਕਰੋ, ਮੈਂ ਸੁੱਖ ਨਾਲ ਜਾ ਸਕਾਂ। ਔਰ ਸਿਰਫ ਮੈਨੂੰ ਤਿਆਰ ਹੀ ਨਾ ਕਰੋ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਅਸੀਸਾਂ ਵੀ ਦਿਓ। ਜਿਸ ਘਰ ਵਿੱਚ ਤੁਸੀਂ ਬੈਠੇ ਹੋ ਸਹੇਲੀਆਂ, ਇਹਨਾਂ ਨੂੰ ਆਖਿਆ ਜਾ ਰਿਹਾ, ਸਤਸੰਗੀਆਂ, ਅਸੀਸ ਵੀ ਦਿਓ, ਸ਼ੁਭ ਅਸੀਸਾਂ ਵੀ ਦਿਓ, ਕਿ ਐਸਾ ਹੀ ਨਾ ਵੀ ਸਿਰਫ ਮੈਂ ਤੁਰਾਂ, ਬਰਾਤ ਤੁਰੇ, ਮੇਰੇ ਦਰ ਤੱਕ ਪਹੁੰਚੇ ਅਤੇ ਮੈਂ ਆਪਣੇ ਘਰ ਤੱਕ ਨਾ ਪਹੁੰਚਾਂ, ਭਟਕ ਜਾਵਾਂ, ਰਹਿ ਜਾਵਾਂ। ਇਸ ਵਾਸਤੇ ਅਸੀਸ ਕਰੋ, ਬਖਸ਼ਿਸ਼ ਕਰੋ, ਤਾਂ ਕਿ ਉਸ ਸਾਹਿਬ ਨਾਲ, ਉਸ ਪਰਿਪੂਰਨ ਪਰਮਾਤਮਾ ਨਾਲ ਮੇਲ ਵੀ ਹੋਵੇ, ਮੌਤ ਮੇਲ ਬਣੇ, ਮੌਤ ਵਿਛੋੜਾ ਨਾ ਬਣੇ, ਮੌਤ ਆਨੰਦ ਬਣੇ, ਮੌਤ ਸੋਗ ਨਾ ਬਣੇ। ਜਦ ਕਦੀ ਇਹ ਪੰਕਤੀ ਸੁਭਾਵਕ ਪੜ੍ਹਨ ਲੱਗਿਆਂ ਜਾਂ ਕਥਾ ਕਰਨ ਲੱਗਿਆਂ ਸਾਹਮਣੇ ਆਵੇ, ਮੈਨੂੰ ਇੱਕੋ ਇੱਕ ਪੁਰਸ਼ ਸਾਹਮਣੇ ਆ ਜਾਂਦਾ, ਕਾਨਪੁਰ ਦਾ ਬਾਬਾ ਜਗਤ ਸਿੰਘ। ਸੁਭਾਵਕ ਉਹ ਚਲਾਣਾ ਕਰਨ ਲੱਗੇ, ਸਾਰੀ ਜ਼ਿੰਦਗੀ ਉਹ ਧਰਮ ਗ੍ਰੰਥ ਪੜ੍ਹਦੇ ਰਹੇ, ਪੜ੍ਹਾਉਂਦੇ ਰਹੇ, ਅਤੇ ਭੱਠੇ ਦਾ ਉਹਨਾਂ ਦਾ ਕੰਮ, ਇੱਟਾਂ ਦਾ, ਲੇਕਿਨ ਭੱਠੇ 'ਤੇ ਬੈਠ ਕੇ ਵੀ ਪਾਠ ਉਹਨਾਂ ਦਾ ਜਾਰੀ ਰਹਿੰਦਾ। ਜਿਸ ਦਿਨ ਅੰਤਿਮ ਦਿਨ ਸੀ, ਸੰਗਤਾਂ ਉਹਨਾਂ ਦੇ ਘਰ ਪਹੁੰਚਣ ਲੱਗੀਆਂ, ਅਤੇ ਕਿਧਰੇ ਮੇਰੇ ਕੰਨਾਂ 'ਚ ਵੀ ਖਬਰ ਪਹੁੰਚ ਗਈ ਕਿ ਬਾਬਾ ਜਗਤ ਸਿੰਘ ਜੀ ਚਲਾਣਾ ਕਰ ਰਹੇ ਨੇ, ਮੈਂ ਵੀ ਪਹੁੰਚ ਗਿਆ। ਡਾਕਟਰ ਵੀ ਬੈਠਾ ਹੋਇਆ ਸੀ ਮਾਯੂਸ, ਮੈਨੂੰ ਦੇਖ ਕੇ ਇਸ਼ਾਰਾ ਕੀਤਾ ਵੀ ਮੇਰੇ ਕੋਲ ਆਉਣ ਬੈਠੋ। میں کول چلا گیا. زبان نال کچھ کہنا چاہتے سن سکت نہیں سی, شریر کمزور ہو گیا, پران نکل رہے سن. ایک پنکتی پھر میں بڑی مشکل نال سنی, یہی سی, دیہو سجن اتیسڑیاں جو ہووے صاحب سیوں میل, سنگت دی طرف اشارہ کر کے اتنا کہہ کے انہاں دا دم نکل گیا. وہ پرش اجے تک مینوں یاد ہے کہ جاندیاں جاندیاں وہ رسنا تے گرو نانک کی یہ پنکتی سنگت تو اتیس منگ رہا سی, آئے ہوئے ستسنگیاں تو اتیس منگ رہا سی. صاحب اتنے کہندے نے, دیہو سجن اتیسڑیاں جو ہووے صاحب سیوں میل, یہ موت وچھوڑا نہ بنے, یہ موت صاحب دا میل بنے, یہ موت ملاپ دا آنند بنے. مہاراج کہندے نے, گھر گھر اے ہو پہنچا سدڑے نت پون, کتے نتا پرتی دے سدڑے اے پہنچا گھر گھر وچ ہو رہا ہے. بھاو موت دا پہنچا تے گھر گھر وچ جا رہا ہے. بھگت کبیر کہندے پارو سی کہ جو ہوا توں اپنے بھی جان, جی پڑوسی دے گھر پہنچا پہنچ گیا, موت دا سدا پہنچ گیا, تیرے گھر بھی آن والا. تجھے تے رکھ گھر گھر اے ہو پہنچا سدڑے نت پون, نتا پرتی سدڑے پیرن, روز بلائے جا رہے جی. یہ پہنچا گھر گھر وچ روز جو ہے دستک دے رہا ہے. سدن ہارا سمریے نام انچ سے دے آون, جیون دے کے جیون واپس لین والا, یہ جو سدن والا ہے, یہ جو بلان والا ہے, یہ سمری ہے. صاحب کہندے نے دن نیڑے آن لگے نے جب تینوں بھی بلایا جائے گا, تینوں بھی واپس کیتا جائے گا, تینوں بھی سنسار تو وچھوڑیا جائے گا. وہ جس کو یہ سب کچھ گھٹنا گھٹ رہی ہے, وہ دا سمرن کر, اس دا چنتن کر, تس بدھی انسار اتنی اکھر تے وچار پروان کرنے. سمے کافی ہو گیا, اگلے شبد دے وچار کل تھوڑے سامنے رکھاں گے. صاحب شری گرو نانک دیو جی مہاراج میرا ورتاون کہ اسی جیون دے روز مٹتے جیون دی جھلک ویکھ سکیے, اور اس گھر وچ بیٹھ کے روز نتا پرتی اس کرتے پورک دا سہیلا گا سکیے, اس دے گیت گا سکیے, اس دے آنند منگل گیت نو گا کے خوشیاں تے کھیڑا مان سکیے. ستگر اس رنگ دی رحمت کرن, بخشش کرن, جو کچھ آپ نے سرون کیتا ہے تے داس نے سرون کرایا ہے, داس دے ہردے چ وسے, سن کے تھوڑے ہردے چ وسے, تاکہ سانوں سوہلا گان دی جاچ آ جائے, موت دے بھے تو نربھے ہو جائیے, تے جیون دا سار, جیون دا جو بنیاد ہے, جیون دا جو مول پری پورن پرماتما ہے, اس دا میل ہو جائے, اس دا سنجوگ جڑ جائے. بول چک دیکھے نا سارے دا ہار دے طور تے دھنواد. واہگرو جی کا خالصہ, واہگرو جی کی فتح. گر گرے کو ویس انیک, بابا جے گھر کرتے کیرت ہوئے, سو گھر راکھ وڈائی توئے. رہا جسوے چسیاں گھڑیاں پیراں چتی واری ماؤ ہوا, سورج کو رت انیک, نانک کرتے کے تیرے. سورج ایکو رت انیک, نانک کرتے کے تیرے. واہگرو جی کا خالصہ, واہگرو جی کی فتح. سنمانیوگ گرو رخ سات سنگت جیو, سہیلے دی بانی دا دوسرا ایواغ تے دوسرا شبد بھی پہلے پاتشاہ صاحب شری گرو نانک دیو جی مہاراج دا ہے. غالباً اٹھ پنکھیاں دے پاون پوتر واس دے جڑی مول گل ستگرو دیو جی مہاراج کہہ رہے ہوئے ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਇਸ ਗੱਲ ਨੂੰ ਸਤਿਗੁਰਾਂ ਨੇ ਕਰੀਬਨ ਕਰੀਬਨ ਹਰ ਪੰਕਤੀ 'ਚ ਦੁਹਰਾਇਆ ਹੈ ਕਿ ਜਗਤ ਦੇ ਜਿੱਥੇ ਤੱਕ ਵੇਖਾਂਗੇ ਅਨੇਕਤਾ ਹੀ ਅਨੇਕਤਾ ਹੈ। ਸਮਾਜ ਦੇ ਤਲ 'ਤੇ, ਨੀਤੀ ਦੇ ਤਲ 'ਤੇ, ਧਰਮ ਦੇ ਤਲ 'ਤੇ ਅਨੇਕਤਾ ਹੈ। ਪਰ ਮਹਾਰਾਜ ਕਹਿੰਦੇ ਨੇ ਇਸ ਅਨੇਕਤਾ ਦਾ ਆਧਾਰ ਜੋ ਹੈ ਉਹ ਇੱਕ ਹੈ। ਅਤੇ ਪ੍ਰਥਮ ਇਹ ਜਿਹੜੀਆਂ ਦੋ ਉੱਪਰ ਦੀਆਂ ਪੰਕਤੀਆਂ ਨੇ ਸਾਹਿਬ ਇਸ ਦੇ ਇੱਥੇ ਤੱਕ ਪ੍ਰਵਾਨ ਕਰਦੇ ਨੇ ਕਿ ਜਗਤ ਦੇ ਜਿਹੜੇ ਕੁਛ ਸਿਰਮੌਰ ਮਨੁੱਖ ਹੋਏ ਨੇ, ਧਾਰਮਿਕ ਆਚਾਰੀਆ, ਉਹਨਾਂ ਦੇ ਵੀ ਵਿਚਾਰ ਕਰੀਬਨ ਕਰੀਬਨ ਇੱਕ ਨਹੀਂ ਸੀ। ਛੇ ਘਰ, ਛੇ ਗੁਰੂ, ਛੇ ਉਪਦੇਸ਼। ਜੈਸੇ ਵੇਦਾਂ ਤੋਂ ਬਾਅਦ ਹਿੰਦੁਸਤਾਨ ਦੇ ਜਿਹੜੇ ਧਾਰਮਿਕ ਗ੍ਰੰਥ ਲਿਖੇ ਗਏ ਅਤੇ ਜਿਨ੍ਹਾਂ ਦਾ ਬਹੁਤ ਡੂੰਘਾ ਅਸਰ ਹਿੰਦੁਸਤਾਨੀਆਂ 'ਤੇ ਪਿਆ, ਉਹ ਛੇ ਸ਼ਾਸਤਰ ਨੇ। ਪਹਿਲਾ ਸ਼ਾਸਤਰ ਸਾਂਖ, ਜਿਹਦੇ ਰਚੇਤਾ ਸਨ ਕਪਿਲ ਮੁਨੀ, ਅਤੇ ਕਪਿਲ ਮੁਨੀ ਦਾ ਬਹੁਤ ਵੱਡਾ ਪ੍ਰਭਾਵ ਭਾਰਤ ਵਾਸੀਆਂ 'ਤੇ ਪਿਆ। ਇਸ ਤੋਂ ਬਾਅਦ ਗੌਤਮ ਰਿਸ਼ੀ ਜੀ ਆਏ, ਉਹਨਾਂ ਨੇ ਨਿਆਂ ਸ਼ਾਸਤਰ ਲਿਖਿਆ। ਉਹਨਾਂ ਨੇ ਕ੍ਰਿਤ ਅਤੇ ਕਰਤੇ ਦਾ ਅਨਾਦੀ ਰੂਪ ਮੰਨਿਆ ਅਤੇ ਕਰਤੇ ਨੂੰ ਸੁਤੰਤਰ ਵੀ ਨਾ ਮੰਨਿਆ। ਲੇਕਿਨ ਗੌਤਮ ਰਿਸ਼ੀ ਗੌਤਮ ਬੁੱਧ ਨਹੀਂ, ਮਹਾਤਮਾ ਗੌਤਮ ਬੁੱਧ ਦਾ ਜੋ ਗ੍ਰੰਥ ਹੈ ਉਹ ਧੰਮਪਦ ਹੈ, ਉਹ ਇਹਨਾਂ ਛੇ ਰਿਸ਼ੀਆਂ ਦੇ ਸਮਾਰ ਨਹੀਂ ਹੈ। ਉਹ ਮਹਾਤਮਾ ਬੁੱਧ ਅਵਤਾਰੀ ਪੁਰਸ਼ਾਂ 'ਚ ਗਿਣੇ ਜਾਂਦੇ ਨੇ। ਦੂਜਾ ਸ਼ਾਸਤਰ ਨਿਆਏ, ਇਸਦਾ ਰਚੇਤਾ ਜੋ ਹੈ ਗੌਤਮ ਰਿਸ਼ੀ। ਤੀਸਰਾ ਸ਼ਾਸਤਰ ਵਿਸ਼ੇਸ਼ਕ, ਇਸਦੇ ਰਚੇਤਾ ਸਨ ਰਿਸ਼ੀ ਕਣਾਦ ਜੀ। ਅਤੇ ਇਹਨਾਂ ਦੇ ਨਾਂ ਜਿਹੜਾ ਕਣਾਦ ਪੈ ਗਿਆ, ਭੋਜ ਪੱਤਰਾਂ ਦੇ ਉੱਤੇ ਜਿਹੜੇ ਇਹਨਾਂ ਨੇ ਧਰਮ ਪਰਮਾਤਮਾ ਦੇ ਅਤੇ ਆਪਣੇ ਅਨੁਭਵ ਲਿਖੇ, ਉਸ ਲਿਖਤ ਦਾ ਨਾਮ ਵਿਸ਼ੇਸ਼ਕ ਪੈ ਗਿਆ। ਆਪ ਦਾ ਨਾਂ ਜੋ ਕਣਾਦ ਪਿਆ, ਜੰਗਲ ਦੇ ਕਣ ਇਤਿਆਦਕ ਖਾ ਲੈਣੇ, ਸ਼ਹਿਰਾਂ ਅਤੇ ਕਸਬਿਆਂ ਦੀ ਤਰਫ ਕਦੀ ਰੁੱਖ ਨਹੀਂ ਕੀਤਾ। ਔਰ ਸਿਵਾਏ ਤਨ ਦੀ ਇੱਕ ਲੰਗੋਟੀ ਤੋਂ ਆਪਣੇ ਕੋਲ ਹੋਰ ਕੁਛ ਰੱਖਿਆ ਵੀ ਨਾ। ਭੋਜ ਪੱਤਰ ਜੰਗਲ ਵਿੱਚੋਂ ਇਕੱਠੇ ਕਰਕੇ ਲਿਆਉਣੇ, ਉਹਨਾਂ ਨੂੰ ਸੁਕਾਉਣਾ ਅਤੇ ਉਹਨਾਂ ਦੇ ਉੱਤੇ ਧਾਰਮਿਕ ਅਨੁਭਵ ਉਹ ਲਿਖਦੇ ਗਏ, ਬਸ ਇਹ ਇਹਨਾਂ ਦਾ ਸ਼ੌਕ। ਭੋਜ ਪੱਤਰਾਂ ਦੇ ਉੱਤੇ ਉਹ ਜਿਹੜੇ ਵਾਕ ਲਿਖੇ ਗਏ ਉਹ ਤੀਜਾ ਸ਼ਾਸਤਰ ਸੀ, ਜਿਹਨੂੰ ਵਿਸ਼ੇਸ਼ਕ ਕਹਿੰਦੇ ਨੇ, ਅਤੇ ਇਹਦੇ ਰਚਨਹਾਰ ਸਨ ਰਿਸ਼ੀ ਕਣਾਦ। ਚੌਥਾ ਸ਼ਾਸਤਰ ਯੋਗ, ਅਤੇ ਇਹਦੇ ਰਚੇਤਾ ਸਨ ਪਤੰਜਲੀ ਜੀ। ਅਤੇ ਭਾਰਤ ਵਾਸੀਆਂ ਦੇ ਖਾਸ ਕਰਕੇ ਤਿਆਗੀ ਲੋਕ, ਉਦਾਸੀ ਲੋਕ, ਉਪਰਾਮ ਅਤੇ ਦੁਖੀ ਲੋਕ, ਉਹਨਾਂ ਦੇ ਉੱਤੇ ਯੋਗ ਸ਼ਾਸਤਰ ਦਾ ਬਹੁਤ ਵੱਡਾ ਅਸਰ ਪਿਆ। ਅਤੇ ਯੋਗੀਆਂ ਦਾ ਬਕਾਇਦਾ ਇੱਕ ਬਹੁਤ ਵੱਡਾ ਪੰਥ ਭਾਰਤ ਵਿੱਚ ਵਿਕਸਿਤ ਹੋਇਆ। ਇਸ ਦੀ ਬੁਨਿਆਦ ਪਤੰਜਲੀ ਦੇ ਯੋਗ ਹੈ। ਅਗਾਂਹ ਚਲੀਏ, ਫਿਰ ਪੰਜਵਾਂ ਸ਼ਾਸਤਰ ਹੈ ਮੀਮਾਂਸਾ। ਇਹਦੇ ਰਚੇਤਾ ਨੇ ਜੈਮਨੀ ਰਿਸ਼ੀ, ਜੋ ਕਿਸੇ ਹੱਦ ਤੱਕ ਵਿਆਸ ਦੇ ਚੇਲੇ ਸਨ। ਅਤੇ ਛੇਵਾਂ ਸ਼ਾਸਤਰ ਹੈ ਵੇਦਾਂਤ। ਇਸਦੇ ਰਚੇਤਾ ਸਵੈਮ ਰਿਸ਼ੀ ਵਿਆਸ ਜੀ ਨੇ। ਅਤੇ ਵੇਦਾਂਤ ਦਾ ਸਨਾਤਨ ਮਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ। ਯੋਗ ਮਤ ਪਤੰਜਲੀ ਤੋਂ ਚੱਲ ਪਿਆ। ਤਰਕ ਅਤੇ ਕੁਤਰਕ ਦੀ ਭਾਵਨਾ ਦਾ ਜਨਮ ਨਿਆਏ ਤੋਂ ਹੋ ਗਿਆ। ਕੁਝ ਭਗਤੀ ਦੀਆਂ ਲਹਿਰਾਂ ਚਲੀਆਂ, ਉਹ ਰਿਸ਼ੀ ਕਣਾਦ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਵਿਸ਼ੇਸ਼ਕ ਲਿਖਿਆ। ਔਰ ਸਾਂਖ ਜੋ ਕਿਸੇ ਹੱਦ ਤੱਕ ਏਕੋ ਬ੍ਰਹਮ ਦੁਤੀਆ ਨਾਸਤੀ ਦੀ ਵਿਚਾਰ ਕਰਦਾ, ਅਹਮ ਬ੍ਰਹਮ ਅਸਮੀ, ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਨੁੱਖ ਕਪਲ ਤੋਂ ਬਹੁਤੇ ਪ੍ਰਭਾਵਿਤ ਹੋਏ। ਸੋ ਸਤਿਗੁਰਦੇਵ ਜੀ ਮਹਾਰਾਜ ਇਹਨਾਂ ਛੇ ਸ਼ਾਸਤਰਾਂ ਦੀ ਪ੍ਰਥਮ ਗੱਲ ਕਰਦੇ ਨੇ, ਆਪ ਕਹਿੰਦੇ ਨੇ ਛੇ ਘਰ। ਪਹਿਲੇ ਵਾਕ ਵਿੱਚ ਆਖਿਆ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਮੂਲ ਪੰਕਤੀ ਰਹਾਉ ਦੀ ਪੰਕਤੀ ਤੇ ਪਹਿਲਾ ਸ਼ਬਦ ਕੀਰਤਨ ਸੋਹਲੇ ਦਾ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਇਹਨਾਂ ਦੋ ਸ਼ਬਦਾਂ ਦੇ ਵਿੱਚ ਘਰ ਦੀ ਗੱਲ ਚੱਲ ਰਹੀ ਹੈ। ਘਰ, ਉਹ ਘਰ ਜਿੱਥੇ ਬੈਠ ਕੇ ਮਨੁੱਖ ਕਰਤੇ ਪੁਰਖ ਦੀ ਵਿਚਾਰ ਕਰੇ, ਕਰਤੇ ਪੁਰਖ ਨੂੰ ਤੋਲੇ, ਕਰਤੇ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਰੇ। ਪ੍ਰਥਮ ਵਾਕ ਵਿੱਚ ਆਪਨੇ ਇਹ ਕਹਿ ਦਿੱਤਾ, ਸਤਸੰਗ ਘਰ ਹੈ, ਜਿੱਥੇ ਬੈਠ ਕੇ ਕਰਤੇ ਪੁਰਖ ਦੀ ਕੀਰਤੀ ਆਉਂਦੀ ਹੈ, ਉਹਦੀ ਵਿਚਾਰ ਆਉਂਦੀ ਹੈ, ਇਹ ਉਸਦਾ ਘਰ ਹੈ। ਉਸ ਘਰ ਵਿੱਚ ਜਾ ਕੇ ਤੂੰ ਉਹਦੀ ਵਿਚਾਰ ਕਰ, ਉਹਦੀ ਕੀਰਤੀ ਗਾਇਨ ਕਰ। ਜਿੱਥੇ ਰੋਜ਼ ਰੋਜ਼ ਕੀਰਤੀ ਗਾਇਨ ਹੋਵੇ, ਰੋਜ਼ ਰੋਜ਼ ਵਿਚਾਰ ਹੋਵੇ, ਬਸ ਉਹ ਛੋਟਾ ਵੱਡਾ ਅਤੇ ਮਹਾਨ ਤੀਰਥ ਬਣ ਜਾਂਦਾ ਹੈ। ਜਿਤਨੀ ਵੱਡੀ ਵਿਚਾਰ ਹੋਵੇ, ਜਿਤਨਾ ਜ਼ਿਆਦਾ ਕੀਰਤਨ ਹੋਵੇ, ਉਹ ਉਤਨਾ ਹੀ ਪਾਵਨ ਵੱਡਾ ਅਤੇ ਮਹਾਨ ਤੀਰਥ ਬਣ ਜਾਂਦਾ ਹੈ ਅਤੇ ਜਗਤ ਦੇ ਮਨ ਨੂੰ ਉਤਨਾ ਹੀ ਪ੍ਰੇਰਨਾ ਦਿੰਦਾ। ਸਤਿਗੁਰਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ, ਧਰਮ ਗ੍ਰੰਥ ਵੀ ਉਸਦਾ ਘਰ ਨੇ। ਜਿੱਥੇ ਸਤਸੰਗ ਘਰ ਹੈ, ਉਹ ਜਿੱਥੇ ਕਰਤੇ ਪੁਰਖ ਦੀ ਤੋਲ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਜੋ ਧਰਮ ਗ੍ਰੰਥ ਨੇ ਉਹ ਵੀ ਘਰ ਨੇ। ਮਹਾਰਾਜ ਕਹਿੰਦੇ ਨੇ, ਪੁਰਾਣੇ ਘਰ ਵੇਖੀਏ ਤਾਂ ਛੇ ਨੇ, ਛੇ ਘਰ, ਛੇ ਸ਼ਾਸਤਰ ਨੇ, ਜਿਨ੍ਹਾਂ ਦੇ ਵਿੱਚੋਂ ਕਪਲ ਦਾ ਰਚਿਆ ਹੋਇਆ ਸਾਂਖ, ਗੌਤਮ ਦਾ ਰਚਿਆ ਹੋਇਆ ਨਿਆਏ, ਕਣਾਦ ਦਾ ਰਚਿਆ ਹੋਇਆ ਵਿਸ਼ੇਸ਼ਕ, ਪਤੰਜਲੀ ਦਾ ਰਚਿਆ ਹੋਇਆ ਯੋਗ, ਜੈਮਨੀ ਦਾ ਰਚਿਆ ਹੋਇਆ ਸਾਂਖ, ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਦੇ ਰਚਨਹਾਰ ਸਵਾਮੀ ਵਿਆਸ ਜੀ। ਮਹਾਰਾਜ ਕਹਿੰਦੇ ਨੇ, ਜਿੱਥੇ ਘਰ ਛੇ ਨੇ, ਗੁਰੂ ਵੀ ਛੇ ਨੇ, ਆਚਾਰੀਆ ਵੀ ਛੇ ਨੇ, ਇਹਨਾਂ ਛੇ ਗ੍ਰੰਥਾਂ ਦੇ ਬਣਾਉਣ ਵਾਲੇ ਛੇ ਗੁਰੂ ਨੇ, ਭਾਵ ਛੇ ਆਚਾਰੀਆ ਨੇ, ਲਿਖਾਰੀ ਛੇ ਨੇ। ਫਿਰ ਜਿਹੜੀ ਮੂਲ ਗੱਲ ਸਤਿਗੁਰੂ ਕਰਦੇ ਨੇ ਉਹ ਇਹ ਕਿ ਛੇ ਉਪਦੇਸ਼, ਇਹਨਾਂ ਦਾ ਉਪਦੇਸ਼ ਵੀ ਛੇ ਤਰ੍ਹਾਂ ਦਾ, ਇੱਕ ਨਹੀਂ ਹੈ। ਇਹ ਛੇ ਮਹਾਂਪੁਰਸ਼ ਪਰਮਾਤਮਾ ਪ੍ਰਤੀ ਛੇ ਤਰ੍ਹਾਂ ਦੀ ਵਿਚਾਰ ਦਿੰਦੇ ਨੇ, ਇੱਕ ਵਿਚਾਰ ਨਹੀਂ ਹੈ। ਹਿੰਦੂ ਧਰਮ ਦੇ ਜਿਹੜੀਆਂ ਅਨੇਕਾਂ ਸ਼ਾਖਾਂ ਬਣ ਗਈਆਂ, ਉਹਨਾਂ ਅਨੇਕਾਂ ਸ਼ਾਖਾਂ ਦਾ ਮੂਲ ਕਾਰਨ ਵੀ ਇਹ ਅਨੇਕਾਂ ਸ਼ਾਸਤਰ ਨੇ। ਕਿਉਂ? ਕਿ ਇਹਨਾਂ ਦੀ ਵਿਚਾਰ ਇੱਕ ਨਹੀਂ। ਤੋ ਜੋਗੀਆਂ ਦੇ ਟੋਲਿਆਂ ਦਾ ਜਨਮ ਹੋਇਆ, ਸੰਨਿਆਸੀਆਂ ਦੇ ਟੋਲਿਆਂ ਦਾ ਜਨਮ ਹੋਇਆ, ਬੈਰਾਗੀ ਪੈਦਾ ਹੋਏ, ਬ੍ਰਹਮਚਾਰੀਆਂ ਦੇ ਟੋਲਿਆਂ ਦਾ ਜਨਮ ਹੋਇਆ, ਤਾਰਕਿਕ ਲੋਕ ਪੈਦਾ ਹੋਏ, ਔਰ ਇੱਕ ਦੂਜੇ ਦਾ ਕਰੀਬਨ ਕਰੀਬਨ ਖੰਡਨ ਹੀ ਕਰਦੇ ਰਹੇ। ਕਾਰਨ, ਇਹਨਾਂ ਛਿਆਂ ਦਾ ਉਪਦੇਸ਼ ਇੱਕ ਨਹੀਂ। ਤੋ ਕਿਆ ਇਹ ਦੋਸ਼ ਭਰੀ ਗੱਲ ਹੈ? ਕਤਈ ਨਹੀਂ। ਜਿਸ ਤਰ੍ਹਾਂ ਨਦੀਆਂ ਵੱਖ ਵੱਖ ਰਸਤਿਆਂ ਤੋਂ ਸਮੁੰਦਰ ਤੱਕ ਪਹੁੰਚਦੀਆਂ ਨੇ, ਮਨੁੱਖ ਦੀ ਸੁਰਤ ਵੀ ਵੱਖ ਵੱਖ ਮਾਰਗ ਤੋਂ ਪਰਮਾਤਮਾ ਤੱਕ ਪਹੁੰਚੀ ਹੈ। ਅਤੇ ਕਿਉਂਕਿ ਹਰ ਬੰਦੇ ਦਾ ਸੁਭਾਅ ਵੱਖ ਵੱਖ ਹੈ, ਇਸ ਵਾਸਤੇ ਹਰ ਬੰਦੇ ਦੀ ਵੇਖਣ ਦ੍ਰਿਸ਼ਟੀ ਅਤੇ ਹਰ ਬੰਦੇ ਦੀ ਖੋਜ ਦਾ ਢੰਗ ਵੀ ਵੱਖ ਵੱਖ ਹੋਵੇਗਾ। ਇੱਕ ਐਸਾ ਮਨੁੱਖ ਜੋ ਸਿਰਫ ਧਿਆਨ ਸਾਧਨਾ ਕਰ ਸਕਦਾ ਹੈ, ਕੀਰਤਨ ਉਸ ਵਾਸਤੇ ਬੇਵੈਂ ਨਹੀਂ ਹੈ। ਜੈਸੇ ਪਤੰਜਲੀ ਨੂੰ ਕੋਈ ਕਵੇ ਵੀ ਤੂੰ ਕੀਰਤਨ ਕਰ, ਉਹਦੀ ਉਸਤਤੀ ਕਰ, ਤੂੰ ਰਟਨ ਕਰ, ਪਤੰਜਲੀ ਦਾ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਪਤੰਜਲੀ ਦਾ ਇਸ ਵਿੱਚ ਕੋਈ ਭਰੋਸਾ ਨਹੀਂ ਸੀ। ਉਹਨੇ ਯੋਗ ਸ਼ਾਸਤਰ ਵਿੱਚ ਪ੍ਰਾਣਾਯਮ ਦੀਆਂ ਅਨੇਕਾਂ ਵਿਧੀਆਂ ਲਿਖੀਆਂ ਨੇ, ਔਰ ਉਹ ਇਹ ਕਹਿੰਦਾ ਹੈ ਕਿ ਜੀਵ ਸ਼ੁੱਧ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਪਾਵਨ ਹੋ ਸਕਦਾ ਹੈ, ਸੰਸਕਾਰਾਂ ਦੀ ਜਿਹੜੀ ਮਹਿਲ ਜਮੀ ਹੈ ਦੂਰ ਹੋ ਸਕਦੀ ਹੈ। ਤੋ ਮਹਿਲ ਜਮੀ ਹੈ ਫੁਰਨਿਆਂ ਨਾਲ, ਅਤੇ ਫੁਰਨੇ ਚੱਲਦੇ ਨੇ, ਸਵਾਸਾਂ ਨਾਲ ਸਵਾਸਾਂ ਨੂੰ ਰੋਕ ਦਿਓ, ਫੁਰਨੇ ਰੁਕ ਜਾਣਗੇ, ਸਹਿਜੇ ਸਹਿਜੇ ਜਮੀ ਹੋਈ ਜਿਹੜੀ ਮਹਿਲ ਹੈ ਸਾਰੀ ਖਤਮ ਹੋ ਜਾਏਗੀ। ਕੀਰਤਨ ਕਰੋ, ਕਥਾ ਕਰੋ, ਨਾਮ ਜਪੋ, ਇਸ ਤਰ੍ਹਾਂ ਦੀ ਵਿਧੀ ਦੇ ਪਤੰਜਲੀ ਦਾ ਕੋਈ ਵਿਸ਼ਵਾਸ ਨਹੀਂ। ਲੇਕਿਨ ਮੈਂ ਅਰਜ਼ ਕਰਾਂ, ਪਤੰਜਲੀ ਨੂੰ ਵੀ ਰੱਬੀ ਰਸ ਮਿਲਿਆ, ਉਹਨੂੰ ਵੀ ਪਰਮ ਆਨੰਦ ਪ੍ਰਾਪਤ ਹੋਇਆ। ਕੀਰਤਨ ਦੇ ਕਥਾ ਵਿੱਚ ਬਹੁਤਾ ਵਿਸ਼ਵਾਸ ਸੀ ਰਿਸ਼ੀ ਵਿਆਸ ਦਾ। ਉਹ ਤਾਂ ਇਹੀ ਕਹਿੰਦੇ ਸਨ ਵੀ ਉਹਦੀ ਵਿਚਾਰ ਕਰੋ, ਕੀਰਤਨ ਕਰੋ, ਕਥਾ ਕਰੋ, ਨਾਮ ਦਾ ਰਟਨ ਕਰੋ। ਪਰ ਵਿਆਸ ਨੂੰ ਵੀ ਰਸ ਮਿਲਿਆ, ਆਨੰਦ ਮਿਲਿਆ, ਅਤੇ ਗੌਤਮ ਇਹਦੀ ਵਿਚਾਰਧਾਰਾ ਬਿਲਕੁਲ ਨਿਆਰੀ। ਉਹ ਕਹਿੰਦੇ ਨੇ ਮੈਲ ਜਿਹੜੀ ਹੈ ਕੁਛ ਵੀ ਨਹੀਂ, ਅਗਿਆਨ ਹੀ ਮੈਲ ਹੈ, ਹੋਰ ਤਾਂ ਕੁਛ ਵੀ ਮੈਲ ਨਹੀਂ। ਮੈਲ ਕਿਸ ਨੂੰ ਕਹਿੰਦੇ ਨੇ? ਕ੍ਰੋਧ ਨੂੰ ਮੈਲ ਕਹਿੰਦੇ ਨੇ, ਲੋਭ ਨੂੰ ਮੈਲ ਕਹਿੰਦੇ ਨੇ, ਕਾਮ ਨੂੰ ਉਹ ਕਤਈ ਨਹੀਂ ਮੰਨਦਾ। ਉਹ ਕਹਿੰਦਾ ਮੂਲ ਮੈਲ ਅਗਿਆਨ ਹੈ, ਅਗਿਆਨ ਨੂੰ ਮਿਟਾ ਦਿਓ ਜੀਵ ਪਵਿੱਤਰ। ਸਾਰੀ ਉਸਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ, ਅਗਿਆਨ ਮਿਟ ਜਾਏਗਾ। ਬਾਕੀ ਕਿਸੇ ਸਾਧਨ ਦੀ ਤਰਫ ਉਸਨੇ ਪ੍ਰੇਰਿਆ ਨਹੀਂ, ਬਾਕੀ ਕਿਸੇ ਸਾਧਨ ਨਾਲ ਉਸਨੇ ਜੋ ਹੈ ਜੋੜਿਆ ਨਹੀਂ। ਤੋ ਮੈਂ ਅਰਜ਼ ਕਰਾਂ, ਇਹਨਾਂ ਮਹਾਂਪੁਰਸ਼ਾਂ ਦੇ ਖੋਜ ਦੇ ਢੰਗ ਵੱਖ ਵੱਖ ਸਨ, ਕਾਰਨ ਕਿ ਹਰ ਮਨੁੱਖ ਦਾ ਸੁਭਾਅ ਵੱਖ ਵੱਖ ਹੈ, ਅਤੇ ਜਦ ਸੁਭਾਅ ਵੱਖ ਵੱਖ ਹੈ, ਰੁਚੀਆਂ ਵੱਖ ਵੱਖ ਨੇ, ਤਾਂ ਪਸੰਦ ਵੀ ਵੱਖ ਵੱਖ ਹੋਵੇਗੀ। ਹੋ ਸਕਦਾ ਹੈ ਕੋਈ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਦੇ ਅਤੇ ਧਿਆਨ ਸਾਧਨਾ ਵਿੱਚ ਬਹੁਤਾ ਵਿਸ਼ਵਾਸ ਰੱਖੇ ਅਤੇ ਛੇਤੀ ਗੱਲ ਬਣ ਜਾਏ। ਅਤੇ ਇਸ ਤਰ੍ਹਾਂ ਦੇ ਵੀ ਪੁਰਖ ਦੇਖੇ ਨੇ ਜਿਨ੍ਹਾਂ ਨੂੰ ਕੀਰਤਨ ਵਿੱਚ ਹੀ ਬੜਾ ਰਸ ਆਉਂਦਾ, ਬੜਾ ਆਨੰਦ ਆਉਂਦਾ, ਸਰੂਰ ਤਾਰੀ ਹੋ ਜਾਂਦਾ। ਕੀਰਤਨ ਨਾ ਸੁਣਨ 'ਤੇ ਗੱਲ ਬਣਦੀ ਨਹੀਂ ਉਹਨਾਂ ਵਾਸਤੇ। ਪਰ ਇਸ ਤੋਂ ਉਲਟ ਵੀ ਨਹੀਂ ਕੁਛ ਜੋ ਸਿਰਫ ਇੱਕੋ ਹੀ ਅੱਖਰ ਦਾ ਜਾਪ ਕਰਕੇ ਆਨੰਦ ਮਾਣ ਲੈਂਦੇ ਨੇ। ਸੁਭਾਅ ਦੀ ਗੱਲ ਹੈ, ਗੱਲ ਇਤਨੀ ਹੈ ਕਿ ਧਿਆਨ ਕਿੱਥੇ ਟਿਕਦਾ ਔਰ ਕਿਸ ਵਿਧੀ ਨਾਲ ਟਿਕਦਾ, ਕਿਸ ਢੰਗ ਨਾਲ ਟਿਕਦਾ ਹੈ। ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਖੁੱਲ੍ਹ ਦਿੱਲੀ ਇੱਥੇ। ਆਪ ਕਹਿੰਦੇ ਨੇ ਛੇ ਸ਼ਾਸਤਰ ਨੇ, ਛੇ ਉਹਨਾਂ ਦੇ ਗੁਰੂ ਨੇ, ਪਰ ਉਪਦੇਸ਼ ਵੀ ਛੇ ਨੇ, ਉਪਦੇਸ਼ ਇੱਕ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ ਗੁਰ ਗੁਰ ਏਕੋ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਇਹਨਾਂ ਛੇਆਂ ਗੁਰੂਆਂ ਨੇ ਛੇ ਸ਼ਾਸਤਰਾਂ ਦੀ ਪ੍ਰੇਰਣਾ ਉਸ ਇੱਕ ਗੁਰੂ ਤੋਂ ਲਈ। ਇਹ ਗਿਆਨ ਕਿੱਥੋਂ ਆਇਆ? ਪਰਮਾਤਮਾ ਤੋਂ। ਵੇਸ ਅਨੇਕ, ਭਾਵੇਂ ਇਹਨਾਂ ਦੇ ਰੂਪ ਛੇਆਂ ਦੇ ਵੱਖ ਵੱਖ ਨੇ, ਛੇ ਸ਼ਾਸਤਰਾਂ ਦੇ ਰੂਪ ਵੱਖ ਵੱਖ, ਛੇ ਇਹਨਾਂ ਜਿਹੜੇ ਆਚਾਰੀਆਂ ਨੇ ਜੈਮਨੀ ਵਿਆਸ ਜਾਂ ਪਤੰਜਲੀ ਦੇ ਰੂਪ ਵੱਖ ਵੱਖ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਛੇਆਂ ਦਾ ਜੋ ਗੁਰੂ ਹੈ ਉਹ ਇੱਕ ਹੈ। ਅਤੇ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਉਸ ਇੱਕ ਨੂੰ ਲੱਭਣਾ ਅਤੇ ਇੱਕ ਨਾਲ ਜੁੜਨਾ, ਇਹ ਗੁਰਮਤ ਦਾ ਸਿਧਾਂਤ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ, ਅਨੇਕਤਾ 'ਚ ਨਹੀਂ ਪੈਣਾ, ਇੱਕ ਦੇ 'ਚ ਪੈਣਾ। ਜਿਹੜੀ ਗੱਲ ਤਾਲਮੇਲ ਖਾਂਦੀ ਹੈ ਉਹਨੂੰ ਆਧਾਰ ਬਣਾ ਕੇ, ਆਸਰਾ ਬਣਾ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ, ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ, ਤੇਰੇ ਨਾਲ ਕਿਹੜੀ ਗੱਲ ਤਾਲਮੇਲ ਖਾਂਦੀ ਹੈ। ਇਹ ਤੂੰ ਆਪਣੇ ਸੁਭਾਅ ਨੂੰ ਪਰਖ ਲੈ, ਔਰ ਇਹ ਸਾਰੀ ਸੰਸਾਰ ਦੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਜੈਸੇ ਲਹਿਰਾਂ ਅਨੇਕ ਨੇ, ਸਾਗਰ ਇੱਕ ਹੈ, ਲਹਿਰ ਛੋਟੀ ਹੈ, ਵੱਡੀ ਹੈ, ਕੋਈ ਬਹੁਤ ਵੱਡੀ ਹੈ, ਉੱਪਰ ਉੱਪਰ ਦੇਖੀਏ ਤਾਂ ਲਹਿਰਾਂ ਹੀ ਦਿਖਾਈ ਦਿੰਦੀਆਂ ਨੇ, ਲੇਕਿਨ ਸਮੂਹ ਲਹਿਰਾਂ ਦਾ ਸੰਬੰਧ ਸਾਗਰ ਨਾਲ ਹੈ। ਸਾਗਰ ਇੱਕ ਹੈ, ਲਹਿਰਾਂ ਅਨੇਕ ਨੇ, ਨਿਰੰਕਾਰ ਇੱਕ ਹੈ, ਸੰਸਾਰ ਦੇ ਰੂਪ ਤੇ ਅਨੇਕਾਂ ਨੇ, ਲਹਿਰਾਂ ਬਣਦੀਆਂ ਨੇ, ਮਿਟਦੀਆਂ ਨੇ, ਸੰਸਾਰ ਦਾ ਰੰਗ ਰੂਪ ਬਣਦਾ ਹੈ, ਮਿਟਦਾ ਹੈ, ਬਣਦਾ ਹੈ, ਮਿਟਦਾ ਹੈ, ਲੇਕਿਨ ਫਿਰ ਵੀ ਲਹਿਰ ਸਾਗਰ ਦਾ ਹਿੱਸਾ ਹੈ। ਸਾਗਰ ਵਿੱਚੋਂ ਉਤਪੰਨ ਹੋਈਏ, ਲਹਿਰ ਨਾਲ ਨਫ਼ਰਤ ਵੀ ਸਾਗਰ ਨਾਲ ਨਫ਼ਰਤ ਹੋਵੇ, ਲਹਿਰ ਨਾਲ ਦੁਸ਼ਮਣੀ ਵੀ ਸਾਗਰ ਨਾਲ ਦੁਸ਼ਮਣੀ ਹੋਵੇਗੀ, ਲਹਿਰ ਦਾ ਚੰਗੇ ਨਾ ਲੱਗਣਾ ਵੀ ਕਿਸੇ ਹੱਦ ਤੱਕ ਸਾਗਰ ਦਾ ਚੰਗੇ ਨਾ ਲੱਗਣਾ। ਇਸ ਵਾਸਤੇ ਗੁਰੂ ਨਾਨਕ ਨੇ ਜੋ ਬੁਨਿਆਦੀ ਗੱਲ ਕਹਿ ਦਿੱਤੀ ਹੋਵੇ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਤੂੰ ਇੱਕ ਨੂੰ ਲੱਭਣਾ, ਆਪ ਕਹਿੰਦੇ ਨੇ ਕੀ ਹੋਇਆ, ਛੇ ਗੁਰੂ ਨੇ, ਸ਼ਾਸਤਰ ਛੇ ਨੇ, ਇਹਨਾਂ ਦੇ ਰਚੇਤਾ ਛੇ ਨੇ, ਉਪਦੇਸ਼ ਛੇ ਤਰ੍ਹਾਂ ਦੇ ਨੇ, ਪਰ ਇਹਨਾਂ ਸਾਰਿਆਂ ਦਾ ਗੁਰੂ ਇੱਕ ਹੈ, ਇਹ ਸਾਰੇ ਉਸ ਇੱਕ ਤੋਂ ਪ੍ਰੇਰਨਾ ਲੈ ਗਏ। ਕਹਿੰਦੇ ਨੇ ਰਸ ਜਦ ਵੀ ਕਿਸੇ ਨੂੰ ਆਇਆ, ਚਾਹੇ ਯੋਗ ਸਾਧਨਾ ਨਾਲ ਆਇਆ, ਧਿਆਨ ਸਾਧਨਾ ਨਾਲ ਆਇਆ, ਕੀਰਤਨ ਕਰਕੇ ਆਇਆ, ਵਿਚਾਰ ਕਰਕੇ ਆਇਆ, ਨਾਮ ਜਪ ਕੇ ਆਇਆ, ਰਸ ਦੇ ਵਿੱਚ ਕੋਈ ਅੰਤਰਾ ਨਹੀਂ। ਅੰਦਰ ਦੀ ਜਿਹੜੀ ਅਨੁਭੂਤੀ ਹੈ ਉਹਦੇ 'ਚ ਕੋਈ ਅੰਤਰਾ ਨਹੀਂ, ਲੇਕਿਨ ਜਦ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਥਾਂ ਤੋਂ ਸ਼ੁਰੂ ਕੀਤੀ ਜਾਂਦੀ ਹੈ, ਉਹ ਭਿੰਨ ਭਿੰਨ ਹੈ, ਉੱਥੇ ਅਨੇਕਤਾ ਦਿਖਾਈ ਦਿੰਦੀ ਹੈ। ਔਰ ਇਸ ਅਨੇਕਤਾ ਨੂੰ ਦੇਖਦਿਆਂ ਹੀ ਕੁਦਰਤੀ ਗੱਲ ਹੈ, ਫਿਰ ਮਨੁੱਖ ਦਾ ਮਨ ਸਿੰਜਦਾ। ਮਹਾਰਾਜ ਕਹਿੰਦੇ ਇਸ ਅਨੇਕਤਾ ਨੂੰ ਨਾ ਵੇਖ, ਇਸ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ। ਸਾਰੀ ਦੀ ਸਾਰੀ ਜਿਹੜੀ ਅਨੇਕਤਾ ਹੈ ਉਹ ਇੱਕ ਦੇ ਆਸਰੇ 'ਤੇ ਖੜੀ ਹੈ। ਛੇ ਗੱਲ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੈ, ਇਹ ਬਾਬਾ, ਜਿਸ ਘਰ ਵਿੱਚ ਬਾਬਾ, ਬੜਾ ਪਾਵਨ ਪਵਿੱਤਰ ਸ਼ਬਦ, ਕਿਸੇ ਨੂੰ ਬਜ਼ੁਰਗ ਕਹਿਣਾ, ਮਹਾਨ ਕਹਿਣਾ, ਪਾਵਨ ਕਹਿਣਾ, ਪਵਿੱਤਰ ਕਹਿਣਾ, ਅਰਬੀ ਭਾਸ਼ਾ ਦਾ ਇਹ ਲਫ਼ਜ਼ ਬਾਬਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਕਿਸੇ ਨੂੰ ਸਮਝਾਉਂਦੇ ਵੀ ਨੇ ਤਾਂ ਬਹੁਤ ਪਿਆਰੇ ਲਫ਼ਜ਼ ਨਾਲ, ਬਾ ਇੱਜ਼ਤ ਲਫ਼ਜ਼ ਨਾਲ, ਹੇ ਬਾਬਾ ਜਿਸ ਘਰ ਦੇ ਵਿੱਚ ਕਰਤੇ ਪੁਰਖ ਦੀ ਕੀਰਤੀ ਹੈ, ਜਿਸ ਧਰਮ ਗ੍ਰੰਥ ਦੇ, ਜਿਸ ਘਰ ਦੇ ਸੋ ਘਰ ਰਾਖ ਵੜਾਈ ਤੋਏ, ਉਸ ਘਰ ਦੇ ਤੂੰ ਆਪਣਾ ਹਿਰਦਾ ਰੱਖ, ਉਸ ਘਰ ਦੇ ਤੂੰ ਆਪਣੇ ਆਪ ਨੂੰ ਰੱਖ, ਕਿਸੇ ਦੇ 'ਚ ਹੀ ਤੇਰੀ ਵਡਿਆਈ, ਕਿਸੇ ਦੇ 'ਚ ਹੀ ਤੇਰੀ ਮਹਿਮਾ। ਸੰਪਰਦਾਈ ਇੰਝ ਵੀ ਅਰਥ ਕਰਦੇ ਰਹੇ ਨੇ ਔਰ ਕਰਦੇ ਨੇ, ਹੇ ਅਕਾਲ ਪੁਰਖ ਜਿਸ ਘਰ ਦੇ 'ਚ ਤੇਰੀ ਮਹਿਮਾ, ਜਿਸ ਧਰਮ ਗ੍ਰੰਥ ਦੇ 'ਚ ਤੇਰੀ ਵਡਿਆਈ ਹੈ, ਤੇਰੀ ਕੀਰਤੀ ਹੈ, ਉਸ ਗ੍ਰੰਥ ਨੂੰ ਬਚਾ, ਉਸ ਧਾਰਮਿਕ ਅਸਥਾਨ ਨੂੰ ਬਚਾ, ਇਹ ਵੀ ਇੱਕ ਤੇਰੀ ਵਡਿਆਈ ਹੋਵੇਗੀ। ਸੰਪਰਦਾਈ ਇਸ ਢੰਗ ਨਾਲ ਅਰਥ ਕਰਦੇ ਰਹੇ ਨੇ। ਦੋ ਤਿੰਨ ਚਾਰ ਅਰਥ ਕਰਨ ਦਾ ਮੇਰਾ ਸੁਭਾਅ ਨਹੀਂ ਹੈ, ਮੈਂ ਸੁਭਾਅ ਵਿੱਚ ਇਤਨੀ ਅਰਥ ਕਰ ਦਿੱਤੀ ਹੈ ਕਿ ਅਨੇਕਾਂ ਤਰ੍ਹਾਂ ਦੇ ਅਰਥ ਨੇ ਜੋ ਜ਼ਮੀਰ ਨੂੰ ਅਪੀਲ ਕੀਤੇ ਨੇ, ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਹੇ ਬਾਬਾ, ਹੇ ਆਲਮ ਫਾਜ਼ਲ, ਹੇ ਬੰਦੇ, ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਹੈ, ਜਿਸ ਧਰਮ ਗ੍ਰੰਥ ਵਿੱਚ ਉਸਦੀ ਵਿਚਾਰ ਹੈ, ਉਸਦੀ ਕੀਰਤੀ ਹੈ, ਉਸਦਾ ਗਿਆਨ ਹੈ, ਜਿਸ ਘਰ ਵਿੱਚ ਕੀਰਤੀ ਗਾਇਨ ਕੀਤੀ ਜਾ ਰਹੀ ਹੈ, ਗਿਆਨ ਦੀ ਚਰਚਾ ਹੋ ਰਹੀ ਹੈ, ਸੋ ਘਰ ਰਾਸ, ਉਸ ਘਰ ਵਿੱਚ ਤੂੰ ਆਪਣੇ ਆਪ ਨੂੰ ਰੱਖ, ਉੱਥੇ ਤੂੰ ਆਪਣਾ ਹਿਰਦਾ ਰੱਖ, ਉਸ ਘਰ ਵਿੱਚ ਤੂੰ ਆਪਣਾ ਮਨ ਰੱਖ, ਵਡਾਈ ਤੋਏ, ਇਸੇ 'ਚ ਤੇਰੀ ਵਡਿਆਈ, ਇਸੇ 'ਚ ਤੇਰੀ ਮਹਿਮਾ, ਇਸੇ 'ਚ ਤੇਰੀ ਮਹਾਨਤਾ, ਕਿਉਂਕਿ ਉਸ ਘਰ ਦੇ 'ਚ ਤੈਨੂੰ ਆਪਣਾ ਅਸਲਾ ਦਿਸ ਪਵੇਗਾ। ਉਸ ਘਰ ਵਿੱਚ ਜੈਸੇ ਤੂੰ ਆਪਣੇ ਆਪ ਨੂੰ ਰੱਖੇਗਾ ਅਤੇ ਉਹਦੇ 'ਚ ਤੈਨੂੰ ਪ੍ਰਭੂ ਦੀ ਝਲਕ ਮਿਲੇਗੀ, ਅਕਾਲ ਪੁਰਖ ਦਾ ਰੂਪ ਮਿਲੇਗਾ, ਗਿਆਨ ਪ੍ਰਕਾਸ਼ ਮਿਲੇਗਾ, ਔਰ ਇਸੇ 'ਚ ਤੇਰੀ ਮਹਿਮਾ ਹੈ, ਇਸੇ ਦੇ 'ਚ ਹੀ ਤੇਰੀ ਜੋ ਹੈ ਵਡਿਆਈ ਹੈ। ਬਾਕੀ ਮੈਂ ਫਿਰ ਲਫ਼ਜ਼ ਦੁਹਰਾ ਦਿਆਂ, ਆਪ ਆਪਣੀ ਬੁੱਧ ਹੈ ਜੇਤੇ, ਵਰਣਤ ਭਿੰਨ ਭਿੰਨ ਤੋਹੇ ਦੇਤੇ। ਲੇਕਿਨ ਮੇਰੀ ਜ਼ਮੀਰ ਅੱਜ ਤੱਕ ਐਸਾ ਵੀ ਨਹੀਂ ਕਹਿ ਸਕੀ ਕਿ ਜਿਨ੍ਹਾਂ ਨੇ ਅਰਥ ਕੀਤੇ ਨੇ ਵੱਖ ਵੱਖ ਸਾਰੇ ਗਲਤ ਨੇ। ਕਤਈ ਗਲਤ ਨਹੀਂ ਹੈ। ਨਾ ਫਰੀਦਕੋਟੀਆਂ ਦਾ ਟੀਕਾ ਗਲਤ ਹੈ ਅਤੇ ਨਾ ਹੀ ਸੰਪਰਦਾਇ ਅਤੇ ਨਾ ਹੀ ਉਦਾਸੀ ਜਾਂ ਨਿਰਮਲੇ। ਕੀਰਤਨ ਸੋਹਲੇ ਦੇ ਅਰਥ ਵੀ ਇਹਨਾਂ ਸਾਰੇ ਮਹਾਂਪੁਰਸ਼ਾਂ ਨੇ ਕੀਤੇ ਨੇ ਔਰ ਕਰ ਰਹੇ ਨੇ ਔਰ ਲਿਖ ਰਹੇ ਨੇ। ਇੱਕ ਵਿਚਾਰ ਜੋ ਮਨ ਮੰਨਦਾ ਮੈਂ ਤੁਹਾਡੇ ਸਾਹਮਣੇ ਰੱਖੀ ਹੈ, ਲੇਕਿਨ ਇਹੀ ਸਹੀ ਹੈ ਇਸ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਹੈ। ਪਤਾ ਨਹੀਂ ਕੀ ਸਹੀ ਹੈ, ਕਿ ਅਕਾਲ ਪੁਰਖ ਜਾਣੇ, ਗੁਰੂ ਜਾਣੇ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਹੇ ਸਿਆਣੇ ਹੇ ਆਲਮ ਫਾਜ਼ਲ। ਜਿਸ ਘਰ ਦੇ ਕਰਤੇ ਪੁਰਖ ਦੀ ਕੀਰਤੀ ਹੋ ਰਹੀ ਹੈ, ਜਿਸ ਧਰਮ ਗ੍ਰੰਥ ਦੇ, ਜਿਸ ਅਸਥਾਨ ਵਿੱਚ, ਤੂੰ ਆਪਣੇ ਆਪ ਨੂੰ ਉੱਥੇ ਰੱਖ, ਤੂੰ ਆਪਣੇ ਹਿਰਦੇ ਨੂੰ ਉੱਥੇ ਰੱਖ, ਤੂੰ ਆਪਣੇ ਮਨ ਨੂੰ ਉੱਥੇ ਟਿਕਾ, ਇਸੇ ਵਿੱਚ ਤੇਰੀ ਮਹਿਮਾ, ਇਸੇ ਦੇ ਵਿੱਚ ਹੀ ਤੇਰੀ ਵਡਿਆਈ ਹੈ। ਤੂੰ ਅਨੇਕਤਾ ਵਿੱਚ ਕਿਧਰੇ ਨਾ ਫਸ ਜਾਈ। ਬਈ ਇੱਕ ਸ਼ਾਸਤਰ ਕੁਛ ਕਹਿੰਦਾ, ਦੂਜਾ ਸ਼ਾਸਤਰ ਕੁਛ ਕਹਿੰਦਾ, ਇੱਕ ਮਜ਼ਹਬ ਕੁਛ ਕਹਿੰਦਾ, ਦੂਜਾ ਮਜ਼ਹਬ ਕੁਛ ਕਹਿੰਦਾ। ਨਮਾਜ਼ ਪੜ੍ਹ ਕੇ ਵੀ ਲੋਕ ਰੱਬ ਨਾਲ ਜੁੜੇ ਨੇ ਅਤੇ ਪੂਜਾ ਕਰਕੇ ਵੀ ਲੋਕ ਰੱਬ ਨਾਲ ਜੁੜੇ ਨੇ। ਤੀਰਥਾਂ ਦਾ ਰਤਨ ਕਰਕੇ ਵੀ ਲੋਕਾਂ ਨੇ ਆਨੰਦ ਮਾਣਿਆ, ਕੀਰਤਨ ਕਰਕੇ ਵੀ ਪਰਮਾਤਮਾ ਨਾਲ ਜੁੜੇ ਨੇ। ਯੋਗ ਸਾਧਨਾ ਕਰਕੇ ਵੀ ਲੋਕਾਂ ਨੇ ਪਵਿੱਤਰਤਾ ਨੂੰ ਜਾਣਿਆ ਅਤੇ ਪ੍ਰਾਣਾਯਮ ਕਰਕੇ ਵੀ ਕਿਸੇ ਨੇ ਆਨੰਦ ਮਾਣਿਆ। ਕੇਵਲ ਪ੍ਰਾਰਥਨਾ ਅਰਦਾਸ ਕਰਦਿਆਂ ਹੋਇਆਂ ਵੀ ਕਈ ਅਕਾਲ ਪੁਰਖ ਨਾਲ ਜੁੜੇ ਨੇ, ਪਰਮਾਤਮਾ ਨਾਲ ਜੁੜੇ ਨੇ। ਤੋ ਵੱਖ ਵੱਖ ਸਾਧਨਾ ਨਾਲ ਜਿਹੜੇ ਜਿਹੜੇ ਮਹਾਂਪੁਰਸ਼ ਜੁੜੇ ਨੇ, ਬੇਸਰ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ। ਬਾਬੇ ਫਰੀਦ ਦਾ ਅਕਾਲ ਪੁਰਖ ਦੇ ਨਾਲ ਜੁੜਨ ਦਾ ਆਪਣਾ ਢੰਗ ਹੈ, ਕਬੀਰ ਦੇ ਜੁੜਨ ਦਾ ਆਪਣਾ ਢੰਗ ਹੈ, ਸਵਾਮੀ ਰਾਮਾਨੰਦ ਦੇ ਜੁੜਨ ਦਾ ਆਪਣਾ ਢੰਗ ਹੈ, ਅਤੇ ਭਗਤ ਪੀਪਾ ਜੀ ਆਪਣੇ ਢੰਗ ਨਾਲ ਬੰਦਗੀ ਕਰਦੇ ਨੇ, ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਆਪਣਾ ਮਾਰਗ ਹੈ, ਤ੍ਰਿਲੋਚਨ ਅਤੇ ਸਦਣੇ ਦੀ ਆਪਣੀ ਗੱਲ ਹੈ। ਸਾਰਿਆਂ ਦੇ ਮੰਤਰ ਵੀ ਇੱਕ ਨਹੀਂ ਸਨ, ਵੱਖ ਵੱਖ ਮੰਤਰਾਂ ਦਾ ਇਹ ਜਾਪ ਕਰਦੇ ਸਨ, ਵੱਖ ਵੱਖ ਇਹਨਾਂ ਦੀ ਸਾਧਨਾ, ਲੇਕਿਨ ਸਾਰੇ ਦੇ ਸਾਰੇ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਤੋ ਗੁਰਮਤਿ ਦਾ ਮੂਲ ਸੰਦੇਸ਼ ਉਪਦੇਸ਼ ਇਹ ਬੰਦੇ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚ ਇੱਕ ਨੂੰ ਲੱਭ, ਅਨੇਕਤਾ 'ਤੇ ਰਹੇਗੀ ਜਗਤ 'ਤੇ ਕਿਸ ਤਰ੍ਹਾਂ ਤੂੰ ਮਿਟਾਏਗਾ। ਇੱਕ ਦਾ ਰੰਗ ਦੂਜੇ ਨਾਲ ਨਹੀਂ ਮਿਲਦਾ, ਸੁਭਾਅ ਨਹੀਂ ਮਿਲਦਾ, ਭਾਸ਼ਾ ਨਹੀਂ ਮਿਲਦੀ, ਲੇਕਿਨ ਇੱਕ ਭਾਸ਼ਾ ਐਸੀ ਹੈ ਜਿਹਨੂੰ ਪਰਮਾਤਮਾ ਸਮਝਦਾ, ਬਾਕੀ ਭਾਸ਼ਾਵਾਂ ਨੇ। ਇਹ ਗੱਲ ਵੱਖਰੀ ਹੈ ਕਿ ਬ੍ਰਾਹਮਣਾਂ ਦਾ ਦਾਅਵਾ ਸੀ ਕਿ ਪਰਿਪੂਰਨ ਪਰਮਾਤਮਾ ਸੰਸਕ੍ਰਿਤ ਸਮਝਦਾ, ਕਿਉਂਕਿ ਸੰਸਕ੍ਰਿਤ ਦੇਵ ਬਾਣੀ ਹੈ, ਦੇਵ ਭਾਸ਼ਾ। ਮੁਸਲਮਾਨਾਂ ਨੇ ਕਿੱਥੇ ਪਿੱਛੇ ਰਹਿਣਾ ਸੀ, ਉਹਨਾਂ ਨੇ ਕਹਿ ਦਿੱਤਾ ਅਰਬੀ ਜਿਹੜੀ ਹੈ ਇਹ ਖੁਦਾ ਦੀ ਬੋਲੀ ਹੈ, ਕਿਉਂਕਿ ਕੁਰਾਨ ਨਾਜ਼ਲ ਹੋਈ ਹੈ, ਅਤੇ ਕਿਉਂਕਿ ਨਾਜ਼ਲ ਹੋਈ ਹੈ ਤਾਂ ਅਰਬੀ ਦੇ 'ਚ ਹੋਈ ਹੈ। ਖੁਦਾ ਅਰਬੀ ਸਮਝਦਾ, ਖੁਦਾ ਅਰਬੀ ਬੋਲਦਾ। ਬੋਧ ਭਿਕਸ਼ੂ ਕਿੱਥੇ ਪਿੱਛੇ ਰਹਿੰਦੇ, ਉਹਨਾਂ ਨੇ ਕਿਹਾ ਮਹਾਤਮਾ ਬੁੱਧ ਭਗਵਾਨ ਨੇ, ਅਤੇ ਉਹਨਾਂ ਨੇ ਜੋ ਬੋਲ ਬੋਲੇ ਨੇ ਪਾਲੀ ਦੇ 'ਚ ਬੋਲੇ ਨੇ, ਤਾਂ ਭਗਵਾਨ ਦੀ ਭਾਸ਼ਾ ਪਾਲੀ ਹੈ। ਜਿੱਥੇ ਜਿੱਥੇ ਬੋਧ ਧਰਮ ਫੈਲਿਆ, ਉਹਨਾਂ ਸਾਰਿਆਂ ਨੇ ਪਾਲੀ ਭਾਸ਼ਾ ਨੂੰ ਪੜ੍ਹਨ ਦੀ ਅਤੇ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਕਿਉਂਕਿ ਭਗਵਾਨ ਦੀ ਭਾਸ਼ਾ। ਗੁਰੂ ਨਾਨਕ ਨੇ ਵੀ ਦੱਸਿਆ ਰੱਬ ਦੀ ਭਾਸ਼ਾ ਕੀ ਹੈ, ਬਕਾਇਦਾ ਦੱਸਿਆ ਕਿ ਪਰਮਾਤਮਾ ਦੀ ਬੋਲੀ ਕੀ ਹੈ, ਪਰਮਾਤਮਾ ਦੀ ਭਾਸ਼ਾ ਕੀ ਹੈ। ਅਤੇ ਇਤਨੀ ਗੱਲ ਤਾਂ ਸਪਸ਼ਟ ਹੈ ਕਿ ਭਾਸ਼ਾ ਤੋਂ ਬਿਨਾਂ ਸੰਬੰਧ ਨਹੀਂ ਜੁੜਦਾ। ਇਸ਼ਾਰਿਆਂ ਨਾਲ ਕੋਈ ਬਹੁਤ ਲੰਬੀ ਗੱਲ ਨਹੀਂ ਕੀਤੀ ਜਾ ਸਕਦੀ, ਇਸ਼ਾਰਿਆਂ ਨਾਲ ਕੋਈ ਬਹੁਤ ਕੁਛ ਨਹੀਂ ਦੱਸਿਆ ਜਾ ਸਕਦਾ, ਇਸ਼ਾਰਿਆਂ ਨਾਲ ਦੂਜੇ ਦੀ ਗੱਲ ਕੋਈ ਬਹੁਤੀ ਨਹੀਂ ਸਮਝੀ ਜਾ ਸਕਦੀ। ਇੱਕ ਦੂਜੇ ਦੇ ਹਿਰਦੇ ਨੂੰ ਪੜ੍ਹਨਾ ਹੈ ਅਤੇ ਭਾਸ਼ਾ ਚਾਹੀਦੀ ਹੈ, ਭਾਸ਼ਾ ਦਾ ਪ੍ਰਯੋਗ ਚਾਹੀਦਾ ਹੈ। ਭਾਸ਼ਾ ਇੱਕ ਹੋਵੇ, ਇੱਕ ਦੂਜੇ ਦੀ ਭਾਸ਼ਾ ਸਮਝੀ ਜਾਏ, ਤਾਂ ਹੀ ਗੱਲ ਬਣੇਗੀ। ਅਤੇ ਪਰਮਾਤਮਾ ਸਾਡੀ ਭਾਸ਼ਾ ਸਮਝੇ ਅਤੇ ਅਸੀਂ ਪਰਮਾਤਮਾ ਦੀ ਭਾਸ਼ਾ ਸਮਝੀਏ, ਤਾਂ ਪਹਿਲੀ ਗੱਲ ਇਹ ਹੋਵੇਗੀ ਇਸ ਨੂੰ ਸਮਝਣਾ ਹੈ ਕਿ ਰੱਬ ਦੀ ਭਾਸ਼ਾ ਕੀ ਹੈ, ਪਰਮਾਤਮਾ ਦੀ ਭਾਸ਼ਾ ਕੀ ਹੈ, ਉਹ ਕੀ ਬੋਲਦਾ। ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਆਪਾਰ। ਪਾਖਿਆ, ਪਾਖਿਆ ਕਹਿੰਦੇ ਨੇ ਭਾਸ਼ਾ, ਬੋਲੀ। ਸਾਚਾ ਸਾਹਿਬ, ਉਹ ਮਾਲਿਕ ਸੱਚਾ ਹੈ ਅਤੇ ਸਾਹਿਬ ਮਾਲਿਕ ਹੈ, ਸੱਚਾ ਹੈ, ਬਾਕੀ ਸਭ ਝੂਠੇ ਮਾਲਕ ਨੇ। ਅੱਜ ਮਾਲਕ ਨੇ, ਕੱਲ ਦਾ ਕੋਈ ਪਤਾ ਨਹੀਂ। ਅੱਜ ਇਸ ਤਨ ਦੇ ਆਪਣੇ ਆਪ ਨੂੰ ਮਾਲਕ ਕਹੀਏ, ਤਨ ਕੱਲ ਨੂੰ ਖਾਕ ਵਿੱਚ ਰੁਲਦਾ, ਇਹਦੇ ਮਾਲਕ ਅਸੀਂ ਨਹੀਂ ਰਹਿ ਜਾਂਦੇ। ਜਿਸ ਜ਼ਮੀਨ ਦੇ ਅਸੀਂ ਅੱਜ ਮਾਲਕ ਹਾਂ, ਪਹਿਲੇ ਪਤਾ ਨਹੀਂ ਕਿਤਨੇ ਮਾਲਕ ਹੋ ਚੁੱਕੇ ਨੇ। ਜਿਸ ਆਸਣ ਹਮ ਬੈਠੇ ਕੇਤੇ ਬੈਠ ਗਿਆ, ਕਿਤਨੇ ਬੈਠ ਗਏ। ਮਹਾਰਾਜ ਕਹਿੰਦੇ ਨੇ ਉਹ ਮਾਲਕ ਸੱਚਾ ਹੈ, ਉਹਦੀ ਮਲਕੀਅਤ ਸੱਚੀ ਹੈ, ਉਹਦਾ ਦਾਵਾ ਵੀ ਸੱਚਾ ਹੈ, ਉਹ ਵਾਕਈ ਮਾਲਕ ਹੈ। ਸਾਚਾ ਸਾਹਿਬ ਸਾਚ ਨਾ, ਤੇ ਫਿਰ ਉਸਦੀ ਵਡਿਆਈ ਵੀ ਸੱਚੀ ਹੈ। ਭਾਖਿਆ, ਉਹਦੀ ਬੋਲੀ ਕੀ ਹੈ, ਉਹਦੀ ਭਾਸ਼ਾ ਕੀ ਹੈ। ਸਾਹਿਬ ਕਹਿੰਦੇ ਨੇ ਭਾਖਿਆ ਉਸਦੀ ਭਾਵ ਹੈ, ਪਿਆਰ ਹੈ, ਉਹ ਸਿਰਫ ਪਿਆਰ ਨੂੰ ਸਮਝਦਾ। ਤੂੰ ਪੰਜਾਬੀ 'ਚ ਬੋਲ ਰਹੇ ਹਾਂ, ਇੰਗਲਿਸ਼ ਵਿੱਚ ਬੋਲ ਰਹੇ ਹਾਂ, ਹਿੰਦੀ 'ਚ ਬੋਲ ਰਹੇ ਹਾਂ, ਸੰਸਕ੍ਰਿਤ 'ਚ ਬੋਲ ਰਹੇ ਹਾਂ, ਇਸਦੇ ਨਾਲ ਕੋਈ ਮਤਲਬ ਨਹੀਂ। ਪਿਆਰ ਹੈ ਹਿਰਦੇ 'ਚ ਕਿ ਨਹੀਂ, ਭਾਵ ਹੈ ਹਿਰਦੇ 'ਚ ਕਿ ਨਹੀਂ, ਉਹ ਭਾਵ ਨੂੰ ਸਮਝਦਾ। ਤੂੰ ਬਹੁਤ ਸਾਰੀਆਂ ਭਾਸ਼ਾ ਦਾ ਪੰਡਿਤ ਹੋ ਕੇ ਵੀ ਰੱਬ ਤੋਂ ਟੁੱਟਿਆ ਰਹਿ ਸਕਦਾ, ਅਗਰ ਰੱਬ ਦੀ ਭਾਸ਼ਾ ਨਹੀਂ ਜਾਣਦਾ। ਅਤੇ ਪਰਮਾਤਮਾ ਦੀ ਭਾਸ਼ਾ ਗੁਰੂ ਨਾਨਕ ਨੇ ਦੱਸੀ ਭਾਵ, ਇਹ ਨਹੀਂ ਆਖਿਆ ਕਿ ਪਰਮਾਤਮਾ ਸੰਸਕ੍ਰਿਤ ਸਮਝਦਾ, ਪਾਲੀ ਸਮਝਦਾ, ਅਰਬੀ ਸਮਝਦਾ ਜਾਂ ਫਾਰਸੀ ਸਮਝਦਾ, ਪਤਾ ਹੀ ਨਹੀਂ। ਔਰ ਜਦ ਵੀ ਦੁਨੀਆਂ ਸਿਆਣੀ ਹੋਵੇਗੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਬਚਨ ਨਾਲ ਸਹਿਮਤ ਹੋਣਾ ਪਏਗਾ ਕਿ ਰੱਬ ਦੀ ਭਾਸ਼ਾ ਭਾਵ ਹੈ, ਔਰ ਕੁਛ ਨਹੀਂ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਾਫ ਕਹਿ ਦਿੱਤਾ, ਸਾਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੇਦ ਪੜ੍ਹ ਲੈ ਨੇ, ਪ੍ਰੇਮ ਕੋਈ ਨਹੀਂ, ਰੱਬ ਨਾਲ ਨਹੀਂ ਜੁੜ ਸਕੇਗਾ। ਰੱਬ ਦੀ ਤੇ ਭਾਸ਼ਾ ਹੀ ਪਿਆਰ ਹੈ, ਉਹ ਤੇ ਪਿਆਰ ਦੀ ਭਾਸ਼ਾ ਸਮਝਦਾ, ਉਹ ਤੇ ਭਾਵ ਨੂੰ ਸਮਝਦਾ। ਕਦੀ ਬਗੌਰ ਮੁਤਾਲਾ ਕਰਨਾ, ਸੰਬੰਧ ਭਾਵ ਕਰਕੇ ਜੁੜਦੇ ਨੇ। ਔਰ ਬੰਦਾ ਜਮਾਂਦਰੂ ਭਾਵ ਲੈ ਕੇ ਆਇਆ, ਵਿਚਾਰ ਲੈ ਕੇ ਨਹੀਂ ਆਇਆ। ਬੱਚੇ ਦਾ ਜਨਮ ਹੈ, ਜਨਮ ਦੇ ਨਾਲ ਉਸਦੇ ਅੰਦਰ ਭਾਵ ਵੀ ਹੈ, ਪਿਆਰ ਹੈ, ਮਾਂ ਨੂੰ ਵੇਖਦਾ ਮੁਸਕਰਾ ਪੈਂਦਾ, ਪਿਓ ਨੂੰ ਵੇਖਦਾ ਖਿੜ ਪੈਂਦਾ। ਅਜੇ ਇਸਦੇ ਅੰਦਰ ਵਿਚਾਰ ਕੋਈ ਨਹੀਂ, ਪਿਓ ਕੀ ਹੈ ਅਤੇ ਮਾਂ ਕੀ ਹੁੰਦੀ ਹੈ, ਮਾਂ ਦੀ ਹੋਂਦ ਕੀ ਹੈ, ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਕੋਈ ਵਿਚਾਰ ਕੋਈ ਨਹੀਂ, ਇਸ ਤਰ੍ਹਾਂ ਦੀ ਕੋਈ ਸੂਝ ਸਮਝ ਕੋਈ ਨਹੀਂ, ਪਰ ਭਾਵ ਹੈ। ਭਾਵ ਕਰਕੇ ਇਸਦਾ ਸੰਬੰਧ ਜੁੜਿਆ ਹੋਇਆ। ਅਤੇ ਸਾਹਿਬਾਂ ਦੀ ਬਾਣੀ ਦਾ ਫੈਸਲਾ ਹੈ, ਜਿੱਥੇ ਭਾਵ ਕਰਕੇ ਬੱਚੇ ਦਾ ਸੰਬੰਧ ਮਾਂ ਨਾਲ ਜੁੜਿਆ ਹੈ, ਪਿਓ ਨਾਲ ਜੁੜਿਆ ਹੈ, ਮਾਂ ਕੀ ਹੁੰਦੀ ਹੈ ਅਤੇ ਵਾਸਤਵਿਕ ਪਿਤਾ ਦੀ ਹੋਂਦ ਕੀ ਹੈ, ਇਸ ਤਰ੍ਹਾਂ ਦੀ ਉਸਨੂੰ ਕੋਈ ਸਮਝ ਨਹੀਂ ਹੈ। ਲੇਕਿਨ ਭਾਵ ਕਰਕੇ ਸੰਬੰਧ ਜੁੜਿਆ ਹੋਇਆ, ਰੱਬ ਕੀ ਹੈ, ਵਾਸਤਵਿਕ ਕੀ ਹੈ, ਬੰਦਾ ਤੂੰ ਵਿਚਾਰ ਕਰ ਕਰਕੇ ਵੀ ਖੱਪ ਜਾਏਗਾ, ਥੱਕ ਜਾਏਗਾ, ਸਮਝ ਨਹੀਂ ਆਵੇਗੀ। ਹੋ ਸਕਦਾ ਮਾਂ ਦੀ ਹੋਂਦ ਤੂੰ ਸਮਝ ਵੀ ਲਵੇਂ, ਜਵਾਨ ਬੱਚਾ ਸਮਝ ਜਾਂਦਾ, ਥੋੜ੍ਹਾ ਜਿਹਾ ਵੱਡਾ ਹੁੰਦਿਆਂ ਸਮਝ ਜਾਂਦਾ, ਪਿਤਾ ਦੀ ਹੋਂਦ ਨੂੰ ਤੂੰ ਸਮਝ ਵੀ ਜਾਵੇਂ, ਪਰਮਾਤਮਾ ਦੀ ਹੋਂਦ ਨੂੰ ਤੇ ਸਮਝ ਹੀ ਨਹੀਂ ਸਕੇਗਾ। ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ, ਉਹ ਅਸੀਮ ਹੈ ਅਤੇ ਤੇਰੀ ਸੋਚਣ ਸ਼ਕਤੀ ਸੀਮਾ ਦੇ 'ਚ ਹੈ। ਕੋਈ ਜੋ ਸੀਮਾ ਦੇ 'ਚ ਹੈ, ਉਹ ਅਸੀਮ ਨੂੰ ਕਿਸ ਤਰ੍ਹਾਂ ਸਮਝੇਗਾ, ਅਸੀਮ ਨੂੰ ਕਿਸ ਤਰ੍ਹਾਂ ਪਕੜੇਗਾ। ਹਾਂ, ਜੇ ਕਿਧਰੇ ਤੇਰੇ ਅੰਦਰ ਭਾਵ ਪੈਦਾ ਹੋ ਜਾਏ, ਸੰਬੰਧ ਜੁੜ ਜਾਏਗਾ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਭਾਵ ਬੰਦੇ ਨੂੰ ਭੋਲਾ ਕਰ ਦਿੰਦਾ ਹੈ, ਵਿਚਾਰ ਬੰਦੇ ਨੂੰ ਚਲਾਕ ਕਰ ਦਿੰਦਾ ਹੈ। ਕਦੀ ਬਗੌਰ ਮੁਤਾਲਾ ਕਰਕੇ ਵੇਖਣਾ, ਜਿਤਨਾ ਮਨੁੱਖ ਵਿਚਾਰਕ ਹੁੰਦਾ ਜਾਏਗਾ, ਚਲਾਕ ਹੁੰਦਾ ਜਾਏਗਾ, ਅਤੇ ਜਿਤਨਾ ਭਾਵ ਉਸਦੇ ਅੰਦਰ ਵਧੇਗਾ, ਭੋਲਾਪਣ ਵਧੇਗਾ। ਭਾਵ ਅਤੇ ਭੋਲਾਪਣ ਇਕੱਠਾ ਜੁੜਿਆ ਹੋਇਆ, ਵਿਚਾਰ ਅਤੇ ਚਲਾਕੀਆਂ ਇਕੱਠੀਆਂ ਜੁੜੀਆਂ ਹੋਈਆਂ। ਭਗਤ ਕਬੀਰ ਦਾ ਤੇ ਬਕਾਇਦਾ ਫੈਸਲਾ, ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕਾਮ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਲਾਮ। ਬਥੇਰੀਆਂ ਸਿਆਣਪਾਂ ਇਕੱਠੀਆਂ ਕਰ ਲੈ, ਬਹੁਤਾ ਆਲਮ ਫਜ਼ ਬਣ ਜਾ, ਬਹੁਤੀ ਵਿਚਾਰ ਇਕੱਠੇ ਕਰ ਲੈ, ਸੰਬੰਧ ਨਹੀਂ ਜੁੜੇਗਾ। ਇਸ ਵਾਸਤੇ ਬੜੇ ਬੜੇ ਦਾਰਸ਼ਨਿਕ, ਬੜੇ ਬੜੇ ਵਿਚਾਰ ਕਿਸੇ ਹੱਦ ਤੱਕ ਨਾਸਤਿਕ ਦੇਖੇ ਨੇ, ਹੈਰਾਨਗੀ ਹੈ। ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਵਿਚਾਰ ਇਨਕਾਰੀ ਹੋ ਗਏ, ਕਾਰਨ ਵਿਚਾਰ ਵਿੱਚ ਪਰਮਾਤਮਾ ਆਇਆ ਹੀ ਨਾ, ਉਹ ਕਰਦੇ ਗਏ ਵਿਚਾਰ ਕਰਦੇ ਗਏ ਅਤੇ ਆਖਰ ਨਾਸਤਿਕਤਾ ਦਾ ਜਨਮ ਹੋ ਗਿਆ। ਵਿਚਾਰਕ ਨਾਸਤਿਕ ਹੋ ਹੀ ਜਾਏਗਾ, ਕੁਦਰਤੀ ਗੱਲ ਹੈ। ਬਹੁਤੀ ਵਿਚਾਰ ਬੰਦੇ ਨੂੰ ਨਾਸਤਿਕ ਬਣਾ ਹੀ ਦੇਵੇਗੀ ਅਗਰ ਭਾਵ ਨਹੀਂ ਹੈ। ਗੁਰੂ ਘਰ ਦੇ ਵਿੱਚ ਵਿਚਾਰ ਪ੍ਰਧਾਨ ਨਹੀਂ, ਭਾਵ ਪ੍ਰਧਾਨ। ਇੰਨੀ ਮੈਂ ਅਰਜ਼ ਕਰਦੀ ਹਾਂ, ਸੁਣੀਏ ਮੰਨੀਏ, ਮਨ ਕੀਤਾ ਭਾਵ। ਜੇ ਭਾਵ ਨਹੀਂ ਪੈਦਾ ਹੋਇਆ ਸੁਣਿਆ ਵਿਅਰਥ ਚਲਾ ਗਿਆ, ਜੇ ਭਾਵ ਨਹੀਂ ਪੈਦਾ ਹੋਇਆ ਮੰਨਿਆ ਵਿਅਰਥ ਚਲਾ ਗਿਆ। ਕਿਉਂਕਿ ਸੰਬੰਧ ਭਾਵ ਨਾਲ ਜੁੜਨਾ ਸੀ, ਭਾਵ ਨਾਲ ਹਿਰਦੇ ਨੇ ਸ਼ੁੱਧ ਹੋਣਾ ਸੀ। ਵਿਚਾਰਕ ਵਿਚਾਰਕ ਨਾਲ ਲੜ ਪੈਂਦਾ, ਦਾਰਸ਼ਨਿਕ ਦਾਰਸ਼ਨਿਕ ਨਾਲ ਲੜ ਪੈਂਦਾ। ਅਰਥ ਬੋਧ ਦੇ ਉੱਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਕ ਝਗੜਦੇ ਮੈਂ ਦੇਖੇ, ਸੰਬੰਧ ਨਹੀਂ ਜੁੜਦਾ। ਲੇਕਿਨ ਦੋ ਹਿਰਦਿਆਂ ਵਿੱਚ ਭਾਵ ਹੋਵੇ, ਪ੍ਰੇਮ ਹੋਵੇ, ਸੰਬੰਧ ਜੁੜ ਜਾਂਦਾ, ਬੜਾ ਗੂੜਾ ਰਿਸ਼ਤਾ ਜੁੜਦਾ। ਅਤੇ ਪਰਮਾਤਮਾ ਦੀ ਤੇ ਬੰਦਾ ਜਿਤਨੀ ਵੀ ਵਿਚਾਰ ਕਰ ਲਵੇ ਅਧੂਰੀ ਹੈ। ਤੂੰ ਸੁਣ ਸਹੀ ਜ਼ਰੂਰ, ਤੂੰ ਮੰਨ, ਲੇਕਿਨ ਜਿਤਨੇ ਚਿਰ ਤੱਕ ਭਾਵ ਨਹੀਂ ਪੈਦਾ ਹੋਇਆ ਤੇਰਾ ਅੰਤਿਸ਼ਕਰਨ ਸ਼ੁੱਧ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ। ਭਾਵ ਦੀ ਮਹਾਨਤਾ ਹੈ, ਭਾਵ ਨਾਲ ਉਸ ਪਰਿਪੂਰਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੱਬ ਦੀ ਬੋਲੀ ਭਾਵ ਹੈ, ਭਾਖਿਆ ਭਾਵ ਅਪਾਰ। ਬੜੀ ਕੀਮਤੀ ਗੱਲ ਹੈ, ਭਾਖਿਆ ਭਾਸ਼ਾ, ਪਰਮਾਤਮਾ ਦੀ ਭਾਸ਼ਾ ਪਿਆਰ ਹੈ। ਤੂੰ ਮੱਥਾ ਟੇਕਿਆ ਹੈ, ਇਸ ਮੱਥੇ ਟੇਕਣ ਵਿੱਚ ਪਿਆਰ ਹੈ ਕਿ ਨਹੀਂ? ਤੂੰ ਬਾਣੀ ਪੜ੍ਹੀ ਹੈ, ਇਸ ਬਾਣੀ ਪੜ੍ਹਨ ਵਿੱਚ ਪਿਆਰ ਹੈ ਕਿ ਨਹੀਂ? ਤੂੰ ਕੀਰਤਨ ਕੀਤਾ ਹੈ, ਕੀਰਤਨ ਕਰਨ ਵਿੱਚ ਪਿਆਰ ਹੈ ਕਿ ਨਹੀਂ? ਤੂੰ ਕੀਰਤਨ ਸੁਣਿਆ, ਤੇਰੇ ਸੁਣਨ ਵਿੱਚ ਅੰਤਰਾਤਮਿਕ ਪਿਆਰ ਹੈ ਕਿ ਨਹੀਂ? ਰੱਬ ਪਿਆਰ ਦੀ ਬੋਲੀ ਨੂੰ ਸਮਝਦਾ ਅਤੇ ਸਾਰੇ ਸਾਧਨ ਇਸ ਵਾਸਤੇ ਨੇ ਕਿ ਪਿਆਰ ਪੈਦਾ ਹੋ ਜਾਏ, ਭਾਵ ਪੈਦਾ ਹੋ ਜਾਏ। ਮਹਾਰਾਜ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਦੀ ਬੋਲੀ ਪਿਆਰ ਹੈ, ਭਾਵ ਹੈ। ਅਤੇ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ, ਭੋਲੇ ਤੋਂ ਮੁਰਾਦ ਅੰਦਰੋਂ ਬਾਹਰੋਂ ਇੱਕ। ਹਿੰਦੁਸਤਾਨ ਵਿੱਚ ਮਹਾਂਦੇਵ ਨੂੰ, ਸ਼ਿਵ ਜੀ ਨੂੰ ਲੋਕੀ ਭੋਲਾ ਨਾਥ ਕਹਿੰਦੇ ਨੇ, ਭੋਲਾ ਨਾਥ। ਇਸ ਮਹਾਨ ਯੋਗੀ ਨੂੰ ਭੋਲਾ ਨਾਥ ਕਰਕੇ ਪੂਜਿਆ ਜਾਂਦਾ, ਭੋਲਾ ਸ਼ੰਕਰ, ਭੋਲਾ ਨਾਥ। ਅਤੇ ਜਦ ਇਤਨੇ ਵੱਡੇ ਯੋਗੀ ਦੇ ਨਾਲ ਇਹ ਭੋਲਾ ਸ਼ਬਦ ਜੋੜਿਆ ਗਿਆ ਤਾਂ ਫਿਰ ਪੜਚੋਲ ਕਰਨ 'ਤੇ ਦਾਸ ਮਜਬੂਰ ਹੋਇਆ, ਕਿਆ ਵਾਕਈ ਭੋਲਾਪਣ ਇਤਨੀ ਮਹਾਨ ਦੇਣ ਹੈ, ਇਤਨੀ ਮਹਾਨ ਗੱਲ ਹੈ ਕਿ ਇਤਨੇ ਵੱਡੇ ਯੋਗੀ ਨਾਲ ਸ਼ਬਦ ਭੋਲਾ ਜੋੜਿਆ ਗਿਆ? ਭੋਲਾ, ਭੋਲਾ ਨਾਥ, ਭੋਲਾ, ਭੋਲਾ ਸ਼ੰਕਰ। ਪੰਜਾਬੀ ਵਿੱਚ ਆਮ ਮੁਹਾਵਰਾ ਭੋਲੇ ਦਾ ਮਤਲਬ ਮੂਰਖ ਹੁੰਦਾ, ਵੀ ਤੂੰ ਬੜਾ ਭੋਲਾ, ਤੈਨੂੰ ਸਮਝ ਨਹੀਂ, ਬੜਾ ਭੋਲਾ। ਦਰਅਸਲ ਗਲਤ ਥਾਂ 'ਤੇ ਪ੍ਰਯੋਗ ਕੀਤਾ ਜਾ ਰਿਹਾ ਇਹ ਸ਼ਬਦ ਭੋਲਾ। ਭੋਲੇ ਦਾ ਮਤਲਬ ਅੰਦਰੋਂ ਬਾਹਰੋਂ ਇੱਕ, ਮਾਸੂਮ, ਪਵਿੱਤਰ। ਦੋ ਹੀ ਭੋਲੇ ਹੁੰਦੇ ਨੇ, ਜਾਂ ਬੱਚਾ ਜਾਂ ਸੰਤ, ਬਾਕੀ ਕੋਈ ਨਹੀਂ ਭੋਲਾ। ਜਾਂ ਤਾਂ ਬੱਚਾ ਭੋਲਾ ਹੈ ਜਾਂ ਫਿਰ ਸੰਤ ਭੋਲਾ ਹੈ। ਬੱਚਾ ਜੋ ਕਹਿ ਰਿਹਾ, ਜੋ ਕੁਛ ਮੂੰਹੋਂ ਬੋਲ ਰਿਹਾ, ਅੰਦਰ ਵੀ ਉਸਦੇ ਇਹੀ ਕੁਛ ਹੈ, ਅੰਦਰੋਂ ਬਾਹਰੋਂ ਇੱਕ ਹੈ। ਅਤੇ ਸੰਤ ਵੀ ਅੰਦਰੋਂ ਬਾਹਰੋਂ ਇੱਕ ਹੈ। ਅਤੇ ਬਾਬਾ ਫਰੀਦ ਕਹਿੰਦੇ ਨੇ, ਜੋ ਅੰਦਰੋਂ ਬਾਹਰੋਂ ਇੱਕ ਨਹੀਂ ਉਹ ਕੱਚਾ ਹੈ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਹੈ। ਇਹ ਤਾਂ ਬਿਲਕੁਲ ਕੱਚੇ ਨੇ, ਜ਼ਬਾਨ ਕੁਛ ਹੋਰ ਕਹਿ ਰਹੀ ਹੈ, ਦਿਲ ਕੁਛ ਹੋਰ ਕਹਿ ਰਿਹਾ, ਕਰਮ ਕੁਛ ਹੋਰ ਕਹਿ ਰਹੇ ਨੇ, ਅੰਦਰੂਨੀ ਵਿਚਾਰ ਕੁਛ ਹੋਰ ਕਹਿ ਰਹੀ ਹੈ, ਸੋਚਣੀ ਕੁਛ ਹੋਰ ਕਹਿ ਰਹੀ ਹੈ, ਕਰਨੀ ਕੁਛ ਹੋਰ ਕਹਿ ਰਹੀ ਹੈ। ਕਰਨੀ ਅਤੇ ਸੋਚਣੀ ਦਾ ਤਾਲਮੇਲ ਹੀ ਨਹੀਂ ਹੈ। ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚੇ ਆ, ਇਹ ਤਾਂ ਕੱਚੇ ਨੇ, ਪੱਕੇ ਨਹੀਂ ਨੇ, ਮਜ਼ਬੂਤ ਨਹੀਂ ਨੇ, ਪੁਖਤਾ ਨਹੀਂ ਨੇ। ਭੋਲਾ ਜੋ ਪੱਕ ਗਿਆ ਅੰਦਰੋਂ ਬਾਹਰੋਂ ਇੱਕ ਹੈ। ਮਹਾਰਾਜ ਤੇ ਕਹਿੰਦੇ ਨੇ, ਨਾਨਕ ਕੱਚੜਿਆ ਸਿਉ ਤੋੜ ਢੂੰਡ ਸਜਣ ਸੰਤ ਪੱਕਿਆ। ਤੋੜ ਕੱਚਿਆਂ ਨਾਲ, ਤੇ ਕੱਚੇ ਕਿਹੜੇ? ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ। ਜ਼ਬਾਨ ਕੁਛ ਹੋਰ ਕਰੀਏ, ਇਰਦਾ ਕੁਛ ਹੋਰ ਕਰੀਏ। ਸਿਰ ਝੁਕ ਰਿਹਾ, ਮਨ ਨਹੀਂ ਝੁਕਿਆ, ਇਹ ਸਿਰ ਦਾ ਝੁਕਣਾ ਕੱਚਾਪਣ। ਸੀਸ ਨਿਵਾਈਏ ਕਿਆ ਥੀਏ ਜਾਂ ਰਿਦੇ ਕੁਸੁਦੇ ਜਾਏ, ਮਨ ਤੇ ਝੁਕਿਆ ਹੀ, ਭਾਵ ਹੈ ਨਹੀਂ, ਭੋਲਾਪਣ ਨਹੀਂ ਹੈ। ਤੋ ਭਾਵ ਬੰਦੇ ਨੂੰ ਭੋਲਾ ਕਰ ਦਿੰਦਾ, ਤੇ ਜਿਸ ਤਰ੍ਹਾਂ ਬੱਚਾ ਭੋਲਾ ਹੈ, ਮਾਂ ਬਾਪ ਦੇ ਪਿਆਰ ਦਾ ਪਾਤਰ ਬਣ ਜਾਂਦਾ, ਭਗਤ ਭੋਲਾ ਹੈ, ਪਰਮਾਤਮਾ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ, ਅਕਾਲ ਪੁਰਖ ਦੀ ਰਹਿਮਤ ਦਾ ਪਾਤਰ ਬਣ ਜਾਂਦਾ। ਇਸ ਵਾਸਤੇ ਪਰਮਾਤਮਾ ਦੇ ਨਿਕਟ ਨੇ ਭੋਲੇ, ਪਰਮਾਤਮਾ ਦੇ ਨਿਕਟ ਨੇ ਭਗਤ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਵਿਚਾਰ ਵਿੱਚ ਇਹ ਫਰਮਾਨ ਪਏ ਕਰਦੇ ਨੇ, ਕਿਧਰੇ ਤੂੰ ਤਾਰਕਿਕ ਨਾ ਬਣ ਜਾਈ, ਕਿਧਰੇ ਵਾਦ ਵਿਵਾਦ ਨਾ ਖੜਾ ਕਰ ਦੇਵੀਂ, ਕਿ ਛੇ ਸ਼ਾਸਤਰ ਨੇ ਅਤੇ ਉਹਨਾਂ ਦੇ ਆਚਾਰੀਆ ਲੇਖਕ ਉਚਾਰਨ ਕਰਨ ਵਾਲੇ ਛੇ ਨੇ, ਪਰ ਉਹਨਾਂ ਦੇ ਉਪਦੇਸ਼ ਵੀ ਛੇ ਤਰ੍ਹਾਂ ਦੇ ਨੇ, ਇੱਕ ਨਹੀਂ ਨੇ, ਅਤੇ ਵਿਵਾਦ ਵਿੱਚ ਨਾ ਪੈ ਜਾਈਂ, ਤੂੰ ਝਗੜਿਆਂ ਵਿੱਚ ਨਾ ਪੈ ਜਾਈਂ, ਔਰ ਕਿਧਰੇ ਇੱਕ ਨੂੰ ਤੂੰ ਅਪਣਾ ਲਵੇਂ ਅਤੇ ਬਾਕੀਆਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ, ਇਹ ਠੀਕ ਨਹੀਂ, ਇਹ ਠੀਕ ਨਹੀਂ। ਸਾਰੀ ਦੁਨੀਆਂ ਦੀ ਸ਼ਕਤੀ ਇਸੇ 'ਚ ਹੀ ਨਸ਼ਟ ਹੋ ਰਹੀ ਹੈ, ਇਸਲਾਮ ਯਹੂਦੀਆਂ ਨੂੰ ਗਲਤ ਸਾਬਤ ਕਰਨ ਵਿੱਚ ਨਸ਼ਟ ਹੋ ਰਿਹਾ, ਯਹੂਦੀ ਮੁਸਲਮਾਨਾਂ ਨੂੰ ਗਲਤ ਪੈ ਸਾਬਤ ਕਰਦੇ ਨੇ, ਸ਼ੀਆਂ ਸੁੰਨੀਆਂ ਨੂੰ ਗਲਤ ਪੈ ਸਾਬਤ ਕਰਦੇ ਨੇ, ਸੁੰਨੀ ਸ਼ੀਆਂ ਮੁਸਲਮਾਨ ਨੂੰ ਗਲਤ ਸਾਬਤ ਕਰਨ ਦੀ ਪੈ ਕੋਸ਼ਿਸ਼ ਕਰਦੇ ਨੇ। ਸਾਲ ਦੇ ਸਾਲ ਹਿੰਦੁਸਤਾਨ ਵਿੱਚ ਵੀ ਸ਼ੀਆਂ ਸੁੰਨੀ ਫਸਾਦ ਹੋ ਜਾਂਦਾ, ਹਜ਼ਾਰਾਂ ਮੁਸਲਮਾਨ ਮਾਰੇ ਜਾਂਦੇ। ਹਿੰਦੂਆਂ ਵਿੱਚ ਬੈਰਾਗੀ ਸੰਨਿਆਸੀਆਂ ਨੂੰ ਗਲਤ ਸਾਬਤ ਕਰਦੇ ਨੇ, ਸੰਨਿਆਸੀ ਯੋਗੀਆਂ ਨੂੰ ਗਲਤ ਸਾਬਤ ਕਰਦੇ ਨੇ, ਅਤੇ ਯੋਗੀਆਂ